ऐसे ओ नामा विपसदामा तिनको कृपा कई है अपार।
तिनको कृपा पई है अपार, तिनको कृपा पई है अपार, पई है अपार।
जय देव नामा विपस दामा तिनको कृपा कई है अपार। जय देव नामा विपस दामा इनको कृपा कई है अपार। कह कबीर तुम सम्राट दात चार पदार्थ देत नबा। कह कबीर तुम सम्राट दात चार पदार्थ देत नबा। तुझ बिन सूरत कर को मेरी दर्शन दी जय खोल कवा। कर को मेरे दर्शन दी जय खोल कवा। जिमिन सुरत जिमिन सुरत जिमिन सुरत। जियो पिंड सब तिस दा सब किश है तेरा। जियो पिंड सब तिस दा सब किश है तेरा। मैं बंदा बैखरीद सत साहिब मेरा। मैं बंदा बैखरीद सत साहिब मेरा। जियो पिंड सब तिस दा सब किश है तेरा। जियो पिंड सब तिस दा सब किश है तेरा। मैं बंदा बैखरीद सत साहिब मेरा। मैं बंदा बैखरीद सत साहिब मेरा। मान न माने तू तई तेरा परवासा, मान न माने तू तई तेरा परवासा, बिन साचे अनटेक है सो जानो काचा, बिन साचे अनटेक है सो जानो काचा, जियो पिंड सब तिसदा सब किश है तेरा, जियो पिंड सब तिसदा सब किश है तेरा, मैं बंदा वै खरीद सच साहिब मेरा, मैं बंदा वै खरीद सच साहिब मेरा। तेरा हुक्म अपार है कोई अंत न पाए, तेरा हुक्म अपार, तेरा हुक्म अपार है न पाए, जिस गुर पूरा पेट से सो चल जाए, सो चल जाए, तेरा हुक्म अपार है कोई अंत न पाए, तेरा हुक्म अपार है कोई अंत न पाए, जिस गुर पूरा पेट सी सो चल जाए, जिस गुर पूरा पेट सी सो चल जाए, जियो पिंड सब तिसदा सब किश है तेरा, जियो पिंड सब तिसदा सब किश है तेरा, मैं बंदा खरीद सच साहिब मेरा, मैं बंदा मैं खरीद सच साहिब मेरा। चतराई से आड़ पा कित काम न आई है,
चतराई
चतराई सयाण पा किते काम ना आईए चतराई सयाण पा किते काम ना आईए तुठा साहेब जो देवे सोई सुख पाईए तुठा साहेब जो देवे सोई सुख पाईए जीओ पिंड सब तिसदा सब किश है तेरा जीओ पिंड सब तिसदा सब किश है तेरा मैं बंदा मैं खरीद सच साहिब मेरा मैं बंदा मैं खरीद सच साहिब मेरा जीओ पिंड सब तिसदा सब किश है तेरा जीओ पिंड सब तिसदा सब किश है तेरा मैं बंदा मैं खरीद सच साहिब मेरा 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 जे लख कर्म कमाई किश पावे ना बंदा जे लख कर्म कमाई जे लख कर्म कमाई किश पावे ना बंदा नानक कीता नाम तर जनानक कीता नाम तर होर छोड़या तंदा जे लख कर्म कमाईए किश पावे ना बंदा जे लख कर्म कमाई किश पावे ना बंदा जन नानक कीता नाम कर होर छोड़या तंदा जन नानक कीता नाम कर होर छोड़या तंदा जियो पिंड सब तिसदा सब किश है तेरा जियो पिंड सब तिसदा सब किश है तेरा मैं बंदा वै खरीद सच साहिब मेरा मैं बंदा वै खरीद सच साहिब मेरा मैं बंदा वै खरीद सच साहिब मेरा वाहे गुरु
सो गुरु प्यारी सत संगत इतने ही हाजरी प्रवान होया भुला चुका दिखेमा सतगुरु कृपा करे रहमत करे समूह संगतां नूं सतगुरु अपने दरों करो नामदान गुरसिखी जीवन चढ़दी कला सतगुरु बख्शे बलाओ फतेह वाहिगुरु जी का खालसा वाहिगुरु जी की फतेह
वाहिगुरु जी का खालसा वाहिगुरु जी की फतेह इसन भाई अवतार सिंह जी जलंधर वाले जो कि आप जिया नूं गुरु की बाणी निरोल गुरबाणी कीर्तन राही निहाल कर रहे सन सर्वत संगत नूं बेनती है कि जिस तरह आप जी नूं पहला भी बेनती की गई है कि गुरद्वारा सिंह सभा बे एरिया मलपीटस विखे शाम नूं विशेष कीर्तन दरबार सजाए जा रहे हन सो आप सारियां संगतां नूं बेनती है कि आप जी इस मौके शरीरक तौर ते तन तन साहब श्री गुरु ग्रंथ साहिब महाराज जी दी हाजरियां माणो जी अते गुरु घर दियां खुशियां प्राप्त करो आप जियां नूं बेनती है कि मिति 1 जून 2014 नूं गुरु घर वलों 1984 दे विच होए दरबार साहब दे हमले नूं मुक्त याद रखदिआं होइआं इक विशाल नगर कीर्तन कटिआ जा रिहा है जिस दे विच सवेरे 9 तों 12 बजे तक धार्मिक प्रोग्राम जिस विच गुरबाणी कीर्तन कथा विचारां ढाडी वरां कविशर जथे अपना प्रोग्राम पेश करनगे उस दे उपरांत 12 बजे तों लैकर के 2 बजे तक नगर कीर्तन जो है वह शहर विखे कढ़िया जाएगा तो शाम 2 बजे तो लैकर के 5 बजे तक जो होर सिख गतिविधियां हैं मैडिकल कैंप घोड़सवारी जो प्रोग्राम उलीके गए वह सारे ही 2 बजे तो लैकर के 5 बजे तक होंगे सो आप सारिया संगतों नूं बेनती है कि आप जी ने अपना अमुला कीमती समा कट के ये जो प्रोग्राम उलीकिया गया है जो नगर कीर्तन उलीकिया गया है इस विच शामिल होने की कृपालता करनी जी सो आओ हुण पंते प्रसिद्ध कथावाचक भाई साहब भाई सरबजीत सिंह जी लुधियाणे वालियां पासों तकरीबन 8 बजे तक आप जी गुरशब्द विचार सरवण करो जी वाहिगुरु जी का खालसा वाहिगुरु जी की फतेह
अवगण ना विचारो कोई टीका क्या तुपै स्वामी मानस की गते ही मानस की गते ही कूप भरे ओ जैसे दादरा कश देश विदेश न बूझ ऐसे मेरा मन विखिया बिमोहिया कश यारा पार न सूझ सगल भवन के नायका एक शिन दर्श दिखाए जी मलन भई मत मादवा तेरी गत लखी ना जाए तेरी गत लखी ना जाए तू सुल्तान कहाँ हो मिया तेरी कवन बढ़ाई जो तू दे सो कहाँ स्वामी मैं मूर्ख कहन ना जाई जो तू दे सो कहाँ स्वामी मैं मूर्ख कहन ना जाई परम सन्मान योग जुगो जुग अटल चवर शतर तख दे मालक धन धन साहेब श्री गुरु ग्रंथ साहेब महाराज जी दी पवित्र हजूरी अंदर सुपाए मान होए बैठे गुरु सवारे सत्संगी जनो सतगुरां दे पावन अस्थान ते शामां दे सजे हुए दीवाना विच सोदा रहरास जी दे पावन जाप उपरंत अमृत गुरबाणी दे रस पिने शब्द कीर्तन गुरु प्यारे कीर्तनियां सिंघां पासों सरवण कीते हन आओ कुछ मिंटां वास्ते सतगुर जी ने नदर किरपा बख्शिश कीती गुरमत विचारां विच आपो अपनी सुरत जोड़न दा यतन करिए जिन्ने भी शरीर जुड़ बैठे हो जां इंटरनेट दे माध्यम राही सरवण कर रहे हो मनोविरतियां एकाग्र करके लाओ हाजरी गुरु ग्रंथ साहिब महाराज जीयां दे चरणां विच झुका के सीस दोवें हथ जोड़ मिलवी आवाज विच आखो जी वाहिगुरु जी का खालसा वाहिगुरु जी की फतेह। दुनिया विच किसी भी रोग दे इलाज वास्ते जदों आपां डॉक्टर तक पहुंच करदे हां तां डॉक्टर जिथे रोग दे इलाज वास्ते मेडिसिन दवाई दिंदा है ਉੱਥੇ ਉਸ ਦਵਾਈ ਦੇ ਨਾਲ ਨਾਲ ਉਹ ਇੱਕ ਗੱਲ ਉਚੇਚੇ ਤੌਰ ਤੇ ਉਸ ਪੇਸ਼ੈਂਟ ਨੂੰ ਕਹਿੰਦਾ ਹੈ। ਪਹਿਲੀ ਗੱਲ ਤੇ ਇਹ ਸੱਚ ਹੈ ਕਿ ਜਿਸ ਬੰਦੇ ਨੂੰ ਆਪਣੇ ਰੋਗ ਦਾ ਪਤਾ ਲੱਗ ਜਾਏ ਉਹ ਡਾਕਟਰ ਵੀ ਲੱਭਦਾ ਹੈ, ਜਿਸ ਨੂੰ ਰੋਗ ਦਾ ਹੀ ਗਿਆਨ ਨਹੀਂ ਉਹ ਡਾਕਟਰ ਨਹੀਂ ਲੱਭੇਗਾ। ਜਿਸ ਪੇਸ਼ੈਂਟ ਨੂੰ ਪਤਾ ਲੱਗ ਗਿਆ ਕਿ ਮੈਂ ਰੋਗੀ ਹਾਂ, ਫਿਰ ਉਹ ਆਪਣੇ ਰੋਗ ਦਾ ਕਈਆਂ ਨਾਲ ਜ਼ਿਕਰ ਕਰਦਾ ਤੇ ਕੋਈ ਨਾ ਕੋਈ ਡਾਕਟਰ ਦੀ ਭਾਲ ਵਿੱਚ ਉਹ ਰਹਿੰਦਾ। ਜਦੋਂ ਡਾਕਟਰ ਮਿਲ ਜਾਏ, ਡਾਕਟਰ ਫਿਰ ਉਸਦੇ ਰੋਗ ਵਾਸਤੇ ਉਹਨੂੰ ਮੈਡੀਸਨ ਦਿੰਦਾ, ਪਰ ਉਹ ਜਿਹੜੀ ਦਵਾਈ ਹੈ ਉਸ ਰੋਗ ਨੂੰ ਤੇ ਹਟਾ ਦਿੰਦੀ ਹੈ। ਡਾਕਟਰ ਦੀ ਇੱਕ ਕਹੀ ਹੋਈ ਗੱਲ ਉਸ ਪੇਸ਼ੈਂਟ ਨੂੰ ਜ਼ਿਹਨ ਵਿੱਚ ਆਪਣੀ ਸੁਰਤੀ ਵਿੱਚ ਚੇਤੇ ਰੱਖਣੀ ਪੈਂਦੀ ਹੈ ਕਿ ਵੀ ਇਕੱਲੀ ਦਵਾਈ ਨਾਲ ਕੁਝ ਦਿਨਾਂ ਵਾਸਤੇ ਤੇਰਾ ਰੋਗ ਹਟ ਜਾਏਗਾ, ਪਰ ਦੁਬਾਰਾ ਫਿਰ ਉਹੀ ਰੋਗ ਤੇਰੀ ਜ਼ਿੰਦਗੀ ਵਿੱਚ ਤੇਰੇ ਸਰੀਰ ਤੇ ਆ ਸਕਦਾ, ਦੁਬਾਰਾ ਫਿਰ ਤੂੰ ਉਸੇ ਰੋਗ ਦਾ ਸ਼ਿਕਾਰ ਹੋ ਜਾਏਗਾ, ਦੁਬਾਰਾ ਫਿਰ ਆਉਣ ਵਾਲੇ ਸਮੇਂ ਵਿੱਚ ਤੈਨੂੰ ਉਸੇ ਰੋਗ ਦੀ ਪੀੜਾ ਝੱਲਣੀ ਪਏਗੀ। ਉਸ ਤੋਂ ਬਚਣ ਵਾਸਤੇ ਫਿਰ ਡਾਕਟਰ ਦਾ ਇੱਕ ਬੋਲ ਹੈ ਕਿ ਇਹਨਾਂ ਚੀਜ਼ਾਂ ਤੋਂ ਤੂੰ ਸੰਜਮ ਕਰਨਾ, ਵਾਈਡ ਕਰਨਾ। ਜੇ ਪੇਸ਼ੈਂਟ ਦਵਾਈ ਲੈਣ ਤੋਂ ਬਾਅਦ ਤੰਦਰੁਸਤ ਹੋ ਜਾਏ ਤੇ ਜਿਨ੍ਹਾਂ ਚੀਜ਼ਾਂ ਤੋਂ ਵਿਵਰਜਿਤ ਕੀਤਾ ਉਹਦਾ ਸੇਵਨ ਕਰੀ ਜਾਏ, ਦੁਬਾਰਾ ਫਿਰ ਉਸ ਰੋਗ ਵਿੱਚੋਂ ਲੰਘਣਾ ਪਏਗਾ, ਦੁਬਾਰਾ ਫਿਰ ਉਹੀ ਪੀੜਾ ਉਸ ਪੇਸ਼ੈਂਟ ਨੂੰ ਸਹਿਣੀ ਪਏਗੀ। ਵਾਇਨ ਇਸੇ ਤਰ੍ਹਾਂ ਸਾਰਾ ਸੰਸਾਰ ਆਪਾਂ ਰੋਗੀ ਹਾਂ। ਸਤਿਗੁਰੂ ਜੀ ਨੇ ਕਿਹਾ ਰੋਗੇ ਜਨਮੈ ਰੋਗੇ ਮਰਨਾ, ਰੋਗ ਵਿੱਚ ਹੀ ਜੀਵ ਪੈਦਾ ਹੁੰਦਾ ਹੈ, ਕਾਮ ਕ੍ਰੋਧ ਲੋਭ ਅਹੰਕਾਰ ਵਿੱਚ, ਤੇ ਇਨ੍ਹਾਂ ਹੀ ਰੋਗਾਂ ਵਿੱਚ ਇਸ ਜੀਵ ਦੀ ਮੌਤ ਹੋ ਜਾਂਦੀ ਹੈ। ਤਾਂ ਫਿਰ ਸਤਿਗੁਰ ਜੀ ਜਿੱਥੇ ਇਨ੍ਹਾਂ ਰੋਗਾਂ ਦੇ ਇਲਾਜ ਲਈ ਦਵਾਈ ਦਿੰਦੇ ਉੱਥੇ ਮਹਾਰਾਜ ਜੀ ਪਰਹੇਜ਼ ਵੀ ਦੱਸਦੇ। ਅਧਿਆਤਮ ਵਿੱਚ ਕੁਝ ਇਸ ਤਰ੍ਹਾਂ ਹੈ, ਦੁਨਿਆਵੀ ਤੌਰ ਤੇ ਤਾਂ ਕੋਈ ਪਰਹੇਜ਼ ਕਰ ਲੈ ਉਹਦੇ ਰੋਗ ਦਾ ਪੱਕਾ ਇਲਾਜ ਹੋ ਸਕਦਾ, ਪਰ ਸਾਹਿਬ ਜੀ ਸਮਝਾਉਂਦੇ ਇੱਥੇ ਜਿਹੜਾ ਪਰਹੇਜ਼ ਹੈ, ਸੰਜਮ ਹੈ, ਉਹ ਵੀ ਤੇਰੀ ਆਪਣੀ ਮਨ ਮਰਜ਼ੀ ਨਾਲ ਨਹੀਂ ਹੋਏਗਾ। ਜਿੰਨੀ ਦੇਰ ਤੂੰ ਗੁਰੂ ਦੇ ਅੱਗੇ ਆਪਣੀ ਮਤ ਸਮਰਪਣ ਨਹੀਂ ਕਰ ਦਿੰਦਾ ਉਨੀ ਦੇਰ ਇਸ ਮਾਰਗ ਤੇ ਤੇਰੇ ਤੋਂ ਚੱਲਿਆ ਨਹੀਂ ਜਾ ਸਕਦਾ। ਇੱਕ ਸਲੋਕ ਤੁਹਾਡੀ ਰਸਨਾ ਤੇ ਰਹਿੰਦਾ, ਮਹਾਰਾਜ ਉਹਦੇ ਵਿੱਚ ਡਾਕਟਰ ਵਾਲਾ ਰੋਲ ਅਦਾ ਕਰਦੇ। ਇੱਕ ਨੰਬਰ ਤੇ ਕਹਿੰਦੇ ਵੀ ਤੈਨੂੰ ਕੁਝ ਛੱਡਣਾ ਪੈਣਾ। ਜਦੋਂ ਕੋਈ ਪੇਸ਼ੈਂਟ ਡਾਕਟਰ ਕੋਲ ਜਾਂਦਾ ਉਹ ਕਹਿੰਦਾ ਆਹ ਚੀਜ਼ਾਂ ਛੱਡ ਦੇ ਤੂੰ, ਇਹ ਨਹੀਂ ਖਾਣੀਆਂ। ਮਹਾਰਾਜ ਜੀ ਕਹਿੰਦੇ ਇੱਕ ਚੀਜ਼ ਤੈਨੂੰ ਛੱਡਣੀ ਪੈਣੀ, ਇੱਕ ਕੰਮ ਰੋਜ਼ ਤੈਨੂੰ ਆਪਣੀ ਲਾਈਫ ਵਿੱਚ ਕਰਨਾ ਪੈਣਾ, ਤੇ ਇੱਕ ਚੀਜ਼ ਤੂੰ ਰੋਜ਼ ਸੰਭਾਲ ਕੇ ਰੱਖਣੀ ਹੈ। ਤਿੰਨੇ ਚੀਜ਼ਾਂ, ਜਿਵੇਂ ਡਾਕਟਰ ਕਹੇਗਾ ਕਿ ਆਹ ਚੀਜ਼ਾਂ ਛੱਡਣੀਆਂ ਪੈਣਗੀਆਂ, ਆਹ ਦਵਾਈ ਤੈਨੂੰ ਟਾਈਮ ਟੂ ਟਾਈਮ ਖਾਣੀ ਪਏਗੀ, ਤੇ ਆਹ ਚੀਜ਼ ਤੂੰ ਚੇਤੇ ਰੱਖਣੀ। ਮਹਾਰਾਜ ਜੀ ਸਮਝਾਉਂਦੇ ਇੱਕ ਚੀਜ਼ ਛੱਡਣੀ ਪਏਗੀ, ਇੱਕ ਤੂੰ ਉਸ ਚੀਜ਼ ਨੂੰ ਉਸ ਗੱਲ ਨੂੰ ਸੰਭਾਲ ਕੇ ਜ਼ਿਹਨ ਵਿੱਚ ਰੱਖਣਾ, ਤੇ ਤੀਜੀ ਗੱਲ ਤੂੰ ਇੱਕ ਕੰਮ ਰੋਜ਼ ਕਰਨਾ। ਫਿਰ ਮਹਾਰਾਜ ਜੀ ਮਿਲੇਗਾ ਕਿ ਕਹਿਣਗੇ ਫਿਰ ਤੇਰੀ ਜ਼ਿੰਦਗੀ ਦੇ ਦੁੱਖ ਭੈ ਤੇ ਭਰਮ ਜਿਹੜੇ ਹਨ ਉਹ ਸਦਾ ਵਾਸਤੇ ਮਿਟ ਜਾਣਗੇ। ਜਿਹੜੇ ਤੇਰੇ ਲਾਈਫ ਵਿੱਚ ਵਾਰ ਵਾਰ ਦੁੱਖ ਆਉਂਦੇ ਹਨ, ਭਰਮ ਭੁਲੇਖੇ ਪੈਂਦੇ ਹਨ, ਡਰ ਭੈ ਵਿੱਚ ਸਹਿਮ ਵਿੱਚ ਤੂੰ ਜ਼ਿੰਦਗੀ ਗੁਜ਼ਾਰ ਰਿਹਾ ਹੈ, ਉਹ ਸਭ ਕੁਝ ਰੋਗ ਮਿਟ ਜਾਣਗੇ। ਤਾਂ ਸਤਿਗੁਰੂ ਜੀ ਨੇ ਸਲੋਕ ਵਿੱਚ ਕਿਹਾ ਤੁਹਾਡੀ ਰਸਨਾ ਤੇ ਰਹਿੰਦਾ, ਪੜ੍ਹਦੇ ਆਪਾਂ ਸਾਰੇ ਹੀ ਹਾਂ। ਮਹਾਰਾਜ ਜੀ ਕਹਿੰਦੇ ਛੱਡਣਾ ਕੀ ਹੈ, ਸੁਣ ਸਲੋਕ ਤਜੋ ਸਿਆਣਪ ਸੁਰਜਨੋ। ਛੱਡਣ ਵਾਲੀ ਇੱਕੋ ਚੀਜ਼ ਹੈ ਅਧਿਆਤਮ ਵਿੱਚ, ਸਿਆਣਪ ਛੱਡਣੀ। ਦੁਨਿਆਵੀ ਤੌਰ ਤੇ ਸਿਆਣਪ ਨਾਲ ਬੰਦਾ ਸੰਸਾਰ ਵਿੱਚ ਸਫਲ ਹੋ ਸਕਦਾ ਹੈ, ਸਿਆਣਪ ਦੇ ਨਾਲ ਕਿਸੇ ਕਾਰੋਬਾਰ ਵਿੱਚ ਸਫਲ ਹੋ ਸਕਦਾ ਹੈ, ਪਰ ਸਿਆਣਪ ਨਾਲ ਧਰਮ ਵਿੱਚ ਸਫਲ ਨਹੀਂ ਹੋ ਸਕਦਾ। ਗੁਰੂ ਦੇ ਕੋਲ ਸਿਆਣਪ ਅਕਲ ਮਤ ਸਭ ਕੁਝ ਛੱਡ ਕੇ ਆਉਣਾ ਪਏਗਾ, ਇੱਥੇ ਸਭ ਕੁਝ ਹੁੰਦਿਆਂ ਵੀ ਕਹਿਣਾ ਪਏਗਾ ਕਿ ਮੇਰਾ ਮੁਝਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ। ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੰਗ ਤੇ ਗੱਲ ਕਹੀ ਕਿ ਸਹਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ, ਤੇਰੇ ਕੋਲ ਲੱਖਾਂ ਹੀ ਸਿਆਣਪਾਂ ਹੋਣ, ਹਜ਼ਾਰਾਂ ਹੀ ਸਿਆਣਪਾਂ ਹੋਣ, ਪਰ ਗੁਰੂ ਕੋਲ ਸਿਆਣਪਾਂ ਵਾਲੇ ਦੀ ਕਦਰ ਨਹੀਂ ਹੈ। ਗੁਰੂ ਦੇ ਕੋਲ ਸਿਆਣਪਾਂ ਵਾਲਾ ਪ੍ਰਵਾਨ ਨਹੀਂ ਹੈ ਮਹਾਰਾਜ। ਕਿਉਂ? ਕਹਿਣਗੇ ਸਿਆਣਪ ਦਾ ਅਹੰਕਾਰ ਆ ਜਾਏਗਾ, ਸਿਆਣਪ ਦੀ ਹਉਮੈ ਹੈ। ਸਿਆਣਪ ਨਾਲ ਤੂੰ ਪਾਠ ਕਰ ਸਕਦੈ, ਸਿਆਣਪ ਨਾਲ ਤੂੰ ਵਿਚਾਰ ਕਰ ਸਕਦੈ, ਸਿਆਣਪ ਨਾਲ ਤੂੰ ਬਾਣੀ ਪੜ੍ਹ ਸਕਦੈ, ਸਿਆਣਪ ਨਾਲ ਤੂੰ ਸੇਵਾ ਕਰ ਸਕਦੈ, ਪਰ ਸਿਆਣਪ ਨਾਲ ਗੁਰੂ ਨੂੰ ਖੁਸ਼ ਨਹੀਂ ਕਰ ਸਕਦਾ। ਗੁਰੂ ਦੀ ਪ੍ਰਸੰਨਤਾ ਇੱਕੋ ਗੱਲ ਤੇ, ਜਿੱਦਣ ਸਭ ਕੁਝ ਹੁੰਦਿਆਂ ਵੀ ਕਹਿ ਮਤ ਹੁੰਦੀ ਹੋਏ ਇਹ ਆਣਾ, ਮਤ ਹੋਵੇ ਤੈਨੂੰ, ਪਰ ਗੁਰੂ ਕੋਲ ਅਣਜਾਣ ਬਣ ਕੇ ਆਵੇ, ਅਹੁਦੇ ਦਾ ਵਿਦਿਆ ਦਾ ਅਕੈਡਮਿਕ ਐਜੂਕੇਸ਼ਨ ਦਾ ਅਹੰਕਾਰ ਨਾ ਹੋਵੇ। ਪਹਿਲੀ ਸ਼ਰਤ ਮਹਾਰਾਜ ਡਾਕਟਰ ਦੀ ਤਰ੍ਹਾਂ ਕਹਿੰਦੇ ਆਹ ਚੀਜ਼ ਛੱਡ ਦੇ, ਤਜੋ ਸਿਆਣਪ ਸੁਰਜਨੋ। ਤੇ ਮਹਾਰਾਜ ਕਰਨਾ ਕੀ ਆ ਰੋਜ਼? ਕਹਿੰਦੇ ਜਿਵੇਂ ਪੇਸ਼ੈਂਟ ਰੋਜ਼ ਪੱਕੀ ਦਵਾਈ ਖਾਂਦਾ, ਉਹ ਕੰਮ ਕਰਨਾ ਕਿ ਸਿਮਰੋ ਹਰ ਹਰ ਰਾਏ, ਵਾਹਿਗੁਰੂ ਜੀ ਦਾ ਨਾਮ ਰੋਜ਼ ਸਿਮਰੀ, ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਜਪ ਸਤਨਾਮ ਸਿਰੀ ਵਾਹਿਗੁਰੂ ਜਪੀ ਚੱਲ, ਇਹ ਨਾਮ ਤੈਨੂੰ ਦਵਾਈ ਬਣ ਕੇ ਤੇਰੇ ਰੋਗਾਂ ਦਾ ਇਲਾਜ ਕਰੇਗਾ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਤੇ ਚੇਤੇ ਕੀ ਰੱਖਣਾ? ਕਹਿੰਦੇ ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਪਰਮ ਪਉ ਜਾਏ। ਇੱਕ ਆਸ ਪੱਕੀ ਰੱਖੀ, ਜੇ ਤੇਰੀ ਜ਼ਿੰਦਗੀ ਵਿੱਚ ਤੇਰੇ ਜੀਵਨ ਵਿੱਚ ਆਸ ਨਾ ਰਹੀ ਤੇ ਇਸ ਮਾਰਗ ਉੱਤੇ ਚੱਲ ਕੇ ਤੂੰ ਸਫਲ ਨਹੀਂ ਹੋਏਗਾ। ਜਿਹੜਾ ਪੇਸ਼ੈਂਟ ਇੱਕ ਦਿਨ ਦਵਾਈ ਖਾ ਕੇ ਦੂਜੇ ਦਿਨ ਡਾਕਟਰ ਬਦਲ ਲੈ, ਉਹਦਾ ਇਲਾਜ ਕਦੇ ਨਹੀਂ ਹੋ ਸਕਦਾ, ਉਹਦੇ ਰੋਗ ਦਾ ਇਲਾਜ ਨਹੀਂ ਹੁੰਦਾ। ਇੱਕ ਦਿਨ ਦਵਾਈ ਖਾਧੀ, ਦੂਜੇ ਦਿਨ ਡਾਕਟਰ ਬਦਲ ਲਿਆ ਕਿ ਨਹੀਂ ਜੀ ਆਰਾਮ ਹੀ ਨਹੀਂ ਆਇਆ। ਕਿਸੇ ਕਿਸਾਨ ਨੇ ਬੀਜ ਬੀਜਿਆ ਤੇ ਰੋਜ਼ ਉਹਨੂੰ ਪੱਟ ਕੇ ਵੇਖੀ ਜਾ, ਜੜ ਲੱਗੀ ਨਹੀਂ ਹੈ, ਉਹਦੇ ਦਰਖਤ ਕਦੇ ਰੁੱਖ ਨਹੀਂ ਬਣੇਗਾ ਉਹ ਬੀਜ। ਤੀਜੀ ਗੱਲ, ਦੁੱਧ ਨੂੰ ਜਾਗ ਲਾ ਕੇ ਉਹਨੂੰ ਬਰਤਨ ਚੁੱਕ ਕੇ ਦੇਖੀ ਜਾ, ਉਹ ਦਹੀਂ ਬਣਿਆ ਕਿ ਨਹੀਂ ਬਣਿਆ, ਉਹ ਦਹੀਂ ਨਹੀਂ ਬਣੇਗਾ। ਏਦਾਂ ਸਿੱਖਾ ਆਸ ਰੱਖ ਕੇ ਜਪੀ ਜਾਈ, ਤੂੰ ਆਸ ਰੱਖ, ਅਰਦਾਸ ਕਰ, ਤੇਰੀ ਅਰਦਾਸ ਵਿੱਚ ਵਿਸ਼ਵਾਸ ਹੋਵੇ, ਫਿਰ ਤੇਰੀ ਆਤਮਾ ਦਾ ਰੱਬ ਦੇ ਘਰ ਨਿਵਾਸ ਜ਼ਰੂਰ ਹੋਣਾ। ਸਾਹਿਬ ਕਹਿੰਦੇ ਨੇ ਆਸ ਰੱਖ ਕੇ ਕਰ ਅਰਦਾਸ, ਅਰਦਾਸ ਵਿੱਚ ਹੋਵੇ ਵਿਸ਼ਵਾਸ, ਉਹ ਵਿਸ਼ਵਾਸ ਤੈਨੂੰ ਰੱਬ ਦੇ ਘਰ ਨਿਵਾਸ ਕਰਾ ਦੇਗਾ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਤੇ ਮਹਾਰਾਜ ਮਿਲੇਗਾ ਕੀ? ਕਹਿੰਦੇ ਰਿਜ਼ਲਟ ਕੀ ਹੈ ਕਿ ਨਾਨਕ ਦੁੱਖ ਭਰਮ ਪਉ ਜਾਏ। ਤਿੰਨੇ ਚੀਜ਼ਾਂ ਜੀਵਨ ਚੋਂ ਮੁੱਕ ਜਾਣਗੀਆਂ, ਜਦ ਤੇ ਆਪਾਂ ਦੁੱਖ ਕਰਕੇ ਦੁਖੀ ਹਾਂ, ਜਾਂ ਕੋਈ ਭੈ ਸਾਨੂੰ ਸਤਾ ਰਿਹਾ। ਫਿਊਚਰ ਦਾ ਜਿਹੜਾ ਡਰ ਹੈ ਉਹ ਮਨੁੱਖੀ ਮਨ ਨੂੰ ਪਰੇਸ਼ਾਨ ਰੱਖਦਾ ਕਿ ਜਿੰਨਾ ਕੁਝ ਮੈਂ ਬਣਾ ਲਿਆ ਕੱਲ ਖੁਸ਼ ਨਾ ਜਾਏ, ਫਲਾਨੀ ਚੀਜ਼ ਨਾ ਗਵਾਚ ਜਾਏ, ਘਾਟਾ ਨਾ ਪੈ ਜਾਏ, ਉਹ ਨਾ ਹੋ ਜਾਏ। ਆਉਣ ਵਾਲੇ ਫਿਊਚਰ ਦਾ ਜਿਹੜਾ ਦੁੱਖ ਹੈ ਉਹ ਭੈ ਹੈ, ਉਹ ਭੈ ਬਣ ਕੇ ਮਨ ਨੂੰ ਦੁਖੀ ਕਰਦਾ ਹੈ। ਸਤਿਗੁਰੂ ਕਹਿੰਦੇ ਜਿਸ ਦਿਨ ਤੂੰ ਸਿਆਣਪ ਛੱਡ ਕੇ ਨਾਮ ਜਪੇਗਾ ਉਦਣ ਤੇਰੀ ਜ਼ਿੰਦਗੀ ਵਿੱਚ ਭੈ ਨਹੀਂ ਰਹੇਗਾ। ਭਰਮ, ਭਰਮ ਦਾ ਅਰਥ ਹੁੰਦਾ ਭੁਲੇਖਾ। ਜਿਵੇਂ ਭਰਮ ਦੀ ਮਹਾਰਾਜ ਜੀ ਨੇ ਵਿਆਖਿਆ ਕੀਤੀ ਕਿ ਦੂਰ ਰੇਤਾ ਚਮਕਦਾ ਹੋਵੇ ਤਾਂ ਜਿਹੜਾ ਮਿਰਗ ਹੈ ਉਹਨੂੰ ਲੱਗਦਾ ਵੀ ਪਾਣੀ ਦਾ ਤਲਾ ਆ, ਪਰ ਉਹ ਜਦੋਂ ਉਹਦੇ ਨੇੜੇ ਪਹੁੰਚਦਾ ਫਿਰ ਹੋਰ ਅੱਗੇ ਜਾ ਕੇ ਰੇਤਾ ਚਮਕਣ ਲੱਗ ਜਾਂਦਾ। ਏਦਾਂ ਉਹ ਭਰਮ ਵਿੱਚ ਬਹੁਤ ਦੁਖੀ ਹੋ ਕੇ ਭਟਕਦਾ। ਏਦਾਂ ਮਨੁੱਖ ਨੂੰ ਇੱਕ ਭਰਮ ਹੈ ਕਿ ਮੈਂ ਹੋਰ ਤਰੱਕੀ ਕਰਾਂ ਫਿਰ ਸੁੱਖ ਮਿਲੇਗਾ, ਹੋਰ ਥੋੜੇ ਸਾਲ ਰੁਕ ਕੇ ਫਿਰ ਸੁੱਖ ਮਿਲੇਗਾ। ਜੀਵਨ ਵਿੱਚ ਸੁੱਖ ਨਹੀਂ ਹੈ, ਜਿਵੇਂ ਜਿਵੇਂ ਲਾਈਫ ਅੱਗੇ ਗੁਜ਼ਰ ਰਹੀ ਤਿਵੇਂ ਤਿਵੇਂ ਦੁੱਖ ਹੀ ਦੁੱਖ ਅੱਗੇ ਆਉਂਦੇ ਹਨ। ਇਸ ਤਰ੍ਹਾਂ ਦੁੱਖ ਸੁੱਖ ਹਰਗ ਸੋਗ ਕਰਕੇ ਇਹ ਜ਼ਿੰਦਗੀ ਮੁੱਕ ਜਾਂਦੀ, ਪਰ ਉਹ ਦਿਨ ਜੀਵਨ ਵਿੱਚ ਨਹੀਂ ਆਉਂਦਾ ਜਿੱਦਣ ਬੰਦਾ ਇਹ ਚਿੱਤ ਵਿੱਚ ਰੱਖਦਾ ਕਿ ਸੁੱਖ ਆਉਣਗੇ ਫਿਰ ਨਾਮ ਜਪਾਂਗਾ। ਇੱਕ ਵਾਰ ਘਰ ਵਧੀਆ ਬਣ ਜਾਏ ਫਿਰ ਉਹਦੇ ਵਿੱਚ ਬਹਿ ਕੇ ਪੱਕਾ ਨੇਮ ਸ਼ੁਰੂ ਕਰਾਂਗਾ, ਇੱਕ ਵਾਰ ਫਲਾਨਾ ਕੰਮ ਹੋ ਜਾਏ ਉਹ ਤੋਂ ਬਾਅਦ ਮੈਂ ਨਿਤਨੇਮ ਪੱਕਾ ਕਰ ਲਿਆ। ਮਹਾਰਾਜ ਕਹਿੰਦੇ ਇਸ ਭਰਮ ਵਿੱਚ ਤੇਰੀ ਜ਼ਿੰਦਗੀ ਲੰਘ ਜਾਏਗੀ, ਇਹ ਭਰਮ ਤੇਰਾ ਮਿਟ ਜਾਏਗਾ ਕਿ ਮੇਰੀ ਮਿਹਨਤ ਨਾਲ ਸਭ ਕੁਝ ਬਣਿਆ, मेरी अकेडमिक एजुकेशन करके आ सब कुछ होया, मैं स्ट्रगल बड़ा कीता तां इन्ना कुछ बनिया। ये भरम मनुखी मन विच है। ते सतगुरु जी कहने जदों भरम मिटेगा उदों तैनू एक गल चेते रहनी, ओ की कि करन करावण सर्ब को नाथ। सब कुछ करन हार ते रब है, उस तो बगैर ते कुछ हो ही नहीं सकता। ये भरम तेरा मिट जाएगा कि मैं कीता मेरी वजह नाल होया। तैनू जहन विच पक्का याद रहना कि करन करावण सर्ब को नाथ, आज्ञाकारी बपरा जियो, जो तिस भावै सोई फुन थियो। इसलिए हे भाई ये गल जहन विच याद रख, एक सियाणप छड, दूजा वाहगुरु वाहगुरु नाम जप, ते तीजी गल आस रख के नाम जपी। जदों मन विच आस ना होवे, गुरमत ने सिख नूं निराशता वाला जीवन नहीं दिता। साहब कहिंदे तू आस रख, जिवें तेरी जिंदगी विच दुख तों बाद तेरी लाइफ विच किते सुख सी ते हुण दुख आ गया, दुख विच निराशा ना होई, ये दुख भी मुक जाणगे, तेरी लाइफ विच सुख आउणगे। निराशता वाला जीवन सिख कोल नहीं है। अज जिहड़े लोक ने अज दी जिहड़ी लाइफ दुनिया जिओ रही, ये सच है, अंकड़े दसदे ने कि 100 दे विचों 35% लोक जिहड़े ने वो जीवन तो निराश हो जांदे ते सुसाइड कर लैंदे, स्ट्रैस करके, डिप्रैशन करके, चिंता करके वो फिर बंदा सुसाइड वल तुर पैंदा। वैसे ऊं वो बंदे दे वस दी गल नहीं है, क्योंकि मत दे अगे हनेरा पै गया, गुरु दा शब्द ही अगे चानण देगा। नहीं तां दुखां विच लोक इन्ने दुखी हो जांदे कि उहनूं सुख दे आउण दी आस नहीं है, फिर वह दुखी होकर आत्म हत्या कर लैंदे। हुण जिन्ने अंकड़े ने 35% लोग आत्म हत्या करते। महाराज जी समझाउंदे इहदा कोई कारण है कि जीवन तो निराश हो गए, सुख की आस खत्म हो गई, पर जे तू अपनी सियाणप छड के गुरु का नाम सिमरें, सतनाम श्री वाहिगुरु, फिर तेरी जिंदगी विच आस बजी रहेगी। सतगुरु जी ने बाणी अंदर एक बचन कहा, कहिंदे नाम तो बगैर दसो दुनिया विच किहदे कोल सुख है। एग्जैम्पल दिती कि इन्नी महत्ता वाहिगुरु जी दे नाम दी, फिर महाराज नाल एग्जैम्पल्स दे के उदाहरण दे के समझाउंदे। पहली उदाहरण उस शब्द विच दिती, कहिंदे इस संसार दे अंदर जीव तो बगैर कोई बंदा बोल सकदा, भावें उहदा मूंह किन्ना भी सोहना होवे, जे जीव ना होवे, कट्टी होवे, बोल नहीं सकदा। कहिंदे मूंह किन्ना भी सोहना, शरीर किन्ना भी बलवान, जीव तो बगैर कोई बोल नहीं सकता। अखां किन्नियां सोहणियां होण, रब दी जोत ना होवे तां अखां तो बगैर संसार नहीं वेख सकता। शरीर किन्ना बलवान होवे, कन्नां तो बगैर बंदा सुन नहीं सकता। ऐदां नाम तो बगैर बंदिया तैनू सुख नहीं मिल सकता। फिर उदाहरण दित्ते, कहिंदे जिहड़ी रवाब है उहदियां तंदां उहदे विच राग भरे होए ने, जिहड़ा मर्जी राग बजा लो, पर रवाब पई होवे ते बजाउण वाले दे कोल जिहड़ा साधन झील है, वह जिहड़ी रवाब बजाउंदे उपर तंदी उहनूं झील कहिंदे। कहिंदे जे झील ना होवे ते रवाब नहीं बजदी, भावें किन्नी वधिया रवाब होवे, झील तो बगैर रवाब नहीं बजेगी। गले तो बगैर कोई बंदा गा नहीं सकदा, बाजे तो बगैर दुनिया ते नृत नहीं हो सकदा। ऐदां दुनिया दे लोको नाम तो बगैर सुख नहीं हो सकदा। सतगुरु जी ने एग्जाम्पल दित्तियां नाल दी नाल, साहब कहिंदे बिन बाजे कैसो नृतकारी, बिन कंठे कैसे गावण हारी। गले तो बगैर कोई किवें गा लेगा, बिना किसी साज तो कोई नृत किवें हो जाएगा। कहिंदे बिन बाजे कैसो नृतकारी, बिन कंठे कैसे गावण हारी। झील बिना कैसे बजे रवाब, नाम बिना बिरथे सब काज। जिन्ने मर्जी कम कदी चल, जिन्ना दुनिया विच मर्जी पढ़ लिख जा, नाम तो बगैर बंदे चेते रख, तेरा कोई भी कम लिखे विच नहीं है। फिर साहब जी ने हुण नाल बचन कहा, कहिंदे नाम बिना कहो को तरिया, बिन सतगुर कैसे पार परिया। नाम तो बगैर कहते दसो कौन तरिया, नाम तो बगैर भवजल सागर तो कौन पार लंघिया। फिर एग्जाम्पल हुण सुणाउंदे, कहिंदे बिन जेहबा कहां को बकता। जीव तो बगैर कोई बोल सकदा, भावें किन्ना शरीर तकड़ा होवे, मूंह किन्ना मर्जी सोहना होवे, जीव तो बगैर बंदा बोल नहीं सकदा। बिन जेहबा कहां को बकता, बिन श्रवणा कहां को सुनता। कहिंदे कन्ना तो बगैर सुन नहीं सकदा, बिन नेत्रा कहां को पिखे, नाम बिना नर कहीं ना लिखे। अखां तो बगैर दुनिया च वेख्या नहीं जा सकदा, एदां नाम तो बगैर बंदा लिखे विच नहीं लग सकदा। फिर महाराज जी ने साडे सारयां वल इशारा कीता, कहिंदे बिन विद्या कहां को पंडित। ज्ञान तो बगैर कोई पंडित किवें हो सकदा, विद्या तो बगैर किसी बंदे नूं कोई पंडित किवें कह सकदा। कहिंदे राजा तो वह जिहदा हुक्म चलदा होवे, जे उहदा हुक्म ही नहीं चलदा उह राजा कहदा, जिहदा हुक्म चलदा उह राजा है। फिर साहब ने नाल बचन किया, बिन अमरै कैसो राज मंडत। अमरै कहिंदे हुक्म नूं, अमर दा अर्थ हुंदा हुक्म। कहिंदे बिन अमरै कैसो राज मंडत, वो राजे दा राज कहदा जिहदा हुक्म ही नहीं चल रहा। बिन बूझे कहां मन ठहराना, गुरु दे ज्ञान तो बगैर समझ तो बगैर ये जिहड़ा मन है वह ठहर नहीं सकता, टिकाऊ विच नहीं आ सकता। मन भटकदा रहिंदा संसार विच, इस तरह मिलेगा सुख, इस तरह मिलेगा। कहिंदे बिन बूझे कहां मन ठहराना, नाम बिना सब जग बौराना। नाम तो बगैर सारा जगत बौरा है, संसार विच दुखी है। इसलिए महाराज जी समझाउंदे, धर जी अरे एक टेक तू लाहे बिडानी आस, नानक नाम ध्याई है कारज आवै रास। फिर की बंदा अपनी मर्जी नाल जप लेगा, ਇਹ ਤੇ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ। ਜਿੰਨੀ ਦੇਰ ਉਸਦੀ ਕਿਰਪਾ ਨਜ਼ਰ ਨਹੀਂ ਹੈ, ਭਾਵੇਂ ਗੁਰਦੁਆਰੇ ਦੇ ਨਾਲ ਬੰਦਾ ਰਹਿਸ਼ੀ ਕੰਧ ਸਾਂਝਾ ਰਹਿੰਦਾ ਹੋਵੇ, ਉੱਠ ਕੇ ਆ ਕੇ ਜਪ ਨਹੀਂ ਸਕਦਾ। ਬਿਰਲੇ ਬੰਦੇ ਜਿਹਨੇ ਅੱਠ ਅੱਠ ਘੰਟੇ ਨੀਂਦ ਵੀ ਕੱਢ ਲਏ, ਉਹਨਾਂ ਨੂੰ ਵੀ ਨਾਮ ਜਪਣ ਦਾ ਹੁਕਮ ਨਹੀਂ ਹੈ। ਤੇ ਜਦੋਂ ਉਸਦੀ ਨਜ਼ਰ ਕਿਰਪਾ ਹੋ ਜਾਏ, ਫਿਰ ਭਾਵੇਂ ਦੋ ਚਾਰ ਘੰਟੇ ਦੀ ਨੀਂਦ ਹੋਵੇ, ਮਹਾਰਾਜ ਆਪੇ ਜਗਾ ਕੇ ਜਪਾ ਵੀ ਲੈਂਦੇ। ਸਤਿਗੁਰ ਜੀ ਸਮਝਾਉਂਦੇ, अपनी मत नाल अपनी समझ नाल नहीं तू जप सकदा, आप जपाए जपै सो नाउ। देखो नाम तो बगैर सुख नहीं, नाम तो बगैर लिखे विच नहीं, नाम तो बगैर कार्य सफल नहीं, नाम तो बगैर मनुखा देही सफल नहीं। फिर महाराज कहिंदे नाम तू हुण आप नहीं जप सकदा। महाराज जी फिर कहणगे, आप जपाए जपै सो नाउ, आप गवाए सो हर गुण गाओ। वह आप तेनू जपावे ता जपेगा, वह आप तेनू अपने गुण गाउण लावे ता तू गावेगा। इसलिए भलिया चित जोड़ के अरदास करया कर, ते हथ जोड़ के क्या कर, सतनाम श्री वाहिगुरु। एक बार सारे आखो सतनाम श्री, फिर आखो सतनाम श्री, क्योंकि अपने आप नहीं, ओदी कृपा नाल जपया जाना। श्रीमान भाई गुरदास साहब जी ने बड़ी प्यारियां उदाहरणां दे के इस गल नूं सिद्ध किया। वो कहिंदे देखो जदों रात पैंदी ना, इह मैं लाइव टैलीविजन तों भी कई बार एग्जाम्पल कवित रख्या, कहिंदे जदों रात पैंदी ते पंछी अपने आलणियां नूं मुड़ आउंदे, जदों रात पैंदी जानवर अपने घुरनिया नूं वापस मुड़दे, बंदा सवेर तो कम ते गया अपने घर नूं मुड़दा, जिहड़े सवेर दे परिवार तो बिछड़े सी उह शामी अपने घर आके सूरज मिटण ते अपने बच्चियां नूं मिल पै, जिहड़े सवेर दे पंछी उड़े सी आलणिया तो उह सारा दिन रोजी ले भटकदे रहे ते हुण शामां पईआं सूरज डुब्बिआ अपने घर नूं वापस मुड़े, आके आलणिआं विच अपने बच्चियां नूं मिले। जानवर भी वापस मुड़ पए, वह भी सुखी होए अपने बच्चों मिलकर, ਪੰਛੀ ਵੀ ਵਾਪਸ ਆਲਣੇ ਵਿਚ ਆ ਕੇ ਸੁਖੀ ਹੋਇਆ, ਬੰਦਾ ਵੀ ਸਵੇਰ ਤੋਂ ਨਿਕਲਿਆ ਕੰਮ ਤੇ ਸੂਰਜ ਡੁੱਬਿਆ ਆਪਣੇ ਘਰ ਪਰਿਵਾਰ ਵਿਚ ਆ ਕੇ ਸੁਖੀ ਹੋਇਆ। ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਜਾਨਵਰ ਐਸਾ ਹੈ, ਇੱਕ ਪੰਛੀ ਐਸਾ ਹੈ ਜਿਹੜਾ ਸੂਰਜ ਡੁੱਬਣ ਤੇ ਦੁਖੀ ਹੋ ਗਿਆ। ਮਹਾਰਾਜ ਜੀ ਉਹ ਕੌਣ? ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਹੈ ਚੱਕਵੀ। ਕਹਿੰਦੇ ਸੂਰਜ ਡੁੱਬਿਆ, ਉਹ ਵਿਚਾਰੀ ਆਪਣੇ ਪਰਿਵਾਰ ਤੋਂ, ਉਹ ਚੱਕਵੇ ਤੇ ਚੱਕਵੀ ਜਿਹੜੇ ਸੀ ਉਹ ਆਪਣੇ ਪਰਿਵਾਰ ਤੋਂ ਵਿਛੜ ਗਏ। ਜਿਵੇਂ ਸੂਰਜ ਡੁੱਬਿਆ ਉਹਨਾਂ ਨੂੰ ਦਿਸਣਾ ਬੰਦ ਹੋ ਗਿਆ, ਉਹ ਸਾਰੀ ਰਾਤ ਦੁਖੀ ਹੋ ਕੇ ਭਟਕਦੇ ਰਹਿੰਦੇ। ਲੋਕਾਂ ਲਈ ਰਾਤ ਸੁਖਦਾਈ ਪਰ ਉਹਨਾਂ ਪੰਛੀਆਂ ਵਾਸਤੇ ਰਾਤ ਦੁਖਦਾਈ। ਕਹਿੰਦੇ ਉਹ ਦੁਖੀ ਹੋਏ ਵਿਚਾਰੇ। ਹੁਣ ਦੇਖੋ ਗੱਲ ਕਿੱਥੇ ਜਾ ਕੇ ਨਿਬੇੜਨੀ। ਫਿਰ ਅਗਲੀ ਉਦਾਹਰਨ ਦਿੱਤੀ, ਕਹਿੰਦੇ ਦਿਨ ਚੜਿਆ ਤੇ ਸਾਰੇ ਲੋਕ ਖੁਸ਼ ਹੁੰਦੇ। ਕੋਈ ਕਹਿੰਦਾ ਮੈਂ ਕੰਮ ਤੇ ਜਾਣਾ, ਕੋਈ ਕਮਾ ਕੇ ਲਿਆਏਗਾ, ਕੋਈ ਪੜ੍ਹਨ ਜਾਏਗਾ। ਸੂਰਜ ਚੜ੍ਹਦਾ ਸਾਰੇ ਆਪੋ ਆਪਣੇ ਪਰਿਵਾਰ ਤੋਂ ਕੰਮਾਂ ਲਈ ਨਿਕਲਦੇ, ਪੰਛੀ ਰੋਜੀ ਵਾਸਤੇ ਨਿਕਲਦੇ, ਹਰ ਇੱਕ ਜਣਾ ਸੁਖੀ ਹੁੰਦਾ ਤੇ ਖੁਸ਼ ਹੋ ਕੇ ਆਪੋ ਆਪਣੇ ਘਰਾਂ ਤੋਂ ਸੂਰਜ ਚੜ੍ਹਨ ਤੇ ਤੁਰ ਪੈਂਦੇ। ਹਰ ਇੱਕ ਦਾ ਚਿਹਰਾ ਸਵੇਰੇ ਖਿੜਿਆ ਹੁੰਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਜਿਹੜੀ ਗੱਲ ਕਹੀ, ਜਿੱਦਾਂ ਬੰਦਾ ਨਾਮ ਤੋਂ ਬਗੈਰ ਦੁਖੀ। ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਸੂਰਜ ਚੜ੍ਹਿਆ ਤੇ ਸਭ ਖੁਸ਼ੀ ਖੁਸ਼ੀ ਆਪਣੇ ਕੰਮਾਂ ਤੇ ਗਏ, ਹਰ ਇੱਕ ਬੰਦੇ ਨੂੰ ਸੂਰਜ ਚੜ੍ਹਨ ਤੇ ਖੁਸ਼ੀ ਹੋਈ, ਪਰ ਕਹਿੰਦੇ ਇੱਕ ਜਾਨਵਰ ਇੱਕ ਪੰਛੀ ਐਸਾ ਹੈ ਜਿਹਨੂੰ ਸੂਰਜ ਚੜ੍ਹਿਆ ਤੇ ਵਿਚਾਰਾ ਦੁਖੀ ਹੋ ਗਿਆ। ਪੁੱਛਿਆ ਜੀ ਉਹ ਕੌਣ? ਕਹਿੰਦੇ ਸੂਰਜ ਚੜ੍ਹਨ ਉੱਤੇ ਇੱਕ ਪੰਛੀ ਐਸਾ ਹੈ ਜਿਵੇਂ ਸੂਰਜ ਦੀ ਟਿੱਕੀ ਨਿਕਲੀ ਉਹਦੀ ਅੱਖਾਂ ਦੀ ਲਾਈਟ ਖਤਮ ਹੋ ਗਈ। ਜਿਵੇਂ ਸੂਰਜ ਉਦੇ ਹੋਇਆ ਉਹਦੇ ਅੱਖਾਂ ਦੀ ਰੋਸ਼ਨੀ ਖਤਮ ਹੋ ਗਈ ਤੇ ਉਹ ਅੰਨਾ ਹੋ ਗਿਆ। ਸਾਰਾ ਦਿਨ ਉਹ ਦੁਖੀ ਹੋ ਕੇ ਕੰਧਰਾਂ ਵਿੱਚ ਲੁੱਕ ਕੇ ਬੈਠਾ ਰਹਿੰਦਾ, ਕੰਧਾਂ ਵਿੱਚ ਵੱਜਦਾ ਰਹਿੰਦਾ, ਇੱਕੋ ਹੀ ਆਸ ਰੱਖ ਕੇ ਕਿ ਸੂਰਜ ਡੁੱਬੇ ਤੇ ਮੇਰੇ ਅੱਖਾਂ ਦੀ ਰੋਸ਼ਨੀ, ਅੱਖਾਂ ਖੁੱਲਣ, ਫਿਰ ਮੈਂ ਉੱਡਣਾ ਸ਼ੁਰੂ ਕਰਾਂ। ਸਾਰਾ ਦਿਨ ਉਹ ਸੂਰਜ ਚੜ੍ਹਨ ਤੇ ਦੁਖੀ ਰਹਿੰਦਾ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਉਹਦਾ ਨਾਂ ਪਤਾ ਕੀ ਹੈ? ਉਹਦਾ ਨਾਂ ਕਹਿੰਦੇ ਉੱਲੂ। ਬੜਾ ਸੋਹਣਾ ਕਵਿਤ ਭਾਈ ਗੁਰਦਾਸ ਜੀ ਨੇ ਲਿਖਿਆ, ਕਹਿੰਦੇ ਜੈਸੇ ਰਹਿਣ ਸਮੇਂ ਰਾਤ ਦੇ ਸਮੇਂ ਸਭ ਲੋਕ ਮੈਂ ਸੰਜੋਗ ਭੋਗ, ਲੋਕ ਤਾਂ ਖੁਸ਼ ਹੋਏ ਆਪਣੇ ਬੱਚਿਆਂ ਨੂੰ ਮਿਲੇ ਘਰ ਵਾਪਸ ਆਏ ਸੂਰਜ ਡੁੱਬਣ ਤੇ, ਪਰ ਦੁਖੀ ਕੌਣ ਹੋ ਗਿਆ? ਜੈਸੇ ਰਹਿਣ ਸਮੇਂ ਸਭ ਲੋਕ ਮੈਂ ਸੰਜੋਗ ਭੋਗ, ਚੱਕਈ ਬਯੋਗ ਸੋਗ ਭਾਗਹੀਣ ਜਾਨੀ ਹੈ। ਕਹਿੰਦੇ ਚੱਕਵੀ ਦੇ ਭਾਗ ਕਿੰਨੇ ਮਾੜੇ, ਰਾਤ ਪੈਂਦੀ ਸਭ ਆਪਣੇ ਪਰਿਵਾਰ ਬੱਚਿਆਂ ਨੂੰ ਆਲਣਿਆਂ ਚ ਮਿਲਦੇ ਖੁਸ਼ ਹੁੰਦੇ, ਪਰ ਦੁੱਖ ਦੀ ਗੱਲ ਚੱਕਵੀ ਵਾਸਤੇ ਉਹ ਆਪਣੇ ਪਰਿਵਾਰ ਤੋਂ ਵਿਛੜ ਗਈ, ਸਾਰੀ ਰਾਤ ਉਹ ਜਾਨਵਰ ਭਟਕਦਾ। ਦਿਨ ਚੜਿਆ ਲੋਕ ਖੁਸ਼ੀ ਨਾਲ ਕੰਮਾਂ ਤੇ ਜਾਂਦੇ, ਜੋਬਾਂ ਤੇ ਜਾਂਦੇ, ਪਰ ਦੁਖੀ ਕੌਣ ਹੋਇਆ? ਜੈਸੇ ਦਿਨ ਕਰ ਕੇ ਦੋਤ ਜੋਤ ਜਗ ਮਗੈ, ਲੋਕ ਤੇ ਖੁਸ਼ ਹੋਏ ਪਰ ਸੂਰਜ ਚੜ੍ਹਨ ਤੇ ਦੁਖੀ ਕੌਣ ਹੋ ਗਿਆ? ਕਹਿੰਦੇ ਉੱਲੂ ਅੰਧ ਕੰਧ ਪ੍ਰਚੀਨ ਉਨ ਮਾਨੀਐ। ਜਿਹੜਾ ਉੱਲੂ ਸੀ ਵਿਚਾਰਾ ਉਹ ਸਾਰਾ ਦਿਨ ਕੰਨਾ ਕੰਧਰਾਂ ਚ ਭਟਕਦਾ ਰਿਹਾ, ਜਿੰਨੀ ਦੇਰ ਸੂਰਜ ਨਹੀਂ ਡੁੱਬਦਾ ਉਹਦੇ ਅੱਖਾਂ ਦੀ ਰੋਸ਼ਨੀ ਵਾਪਸ ਨਹੀਂ ਆਉਂਦੀ, ਉਹ ਸੂਰਜ ਚੜ੍ਹਨ ਉੱਤੇ ਵੀ ਦੁਖੀ ਰਹਿੰਦਾ। ਤੀਜੀ ਉਦਾਹਰਨ ਬੜੀ ਪਿਆਰੀ, ਕਹਿੰਦੇ ਸਮੁੰਦਰ ਚੋਂ ਸਾਰੇ ਪਾਣੀ ਪੀਂਦੇ ਤੇ ਸਭ ਦੀ ਪਿਆਸ ਮਿਟ ਸਕਦੀ। ਸਮੁੰਦਰ ਤੋਂ ਨਦੀਆਂ ਬਣਦੀਆਂ, ਦਰਿਆ ਬਣਦੇ, ਉਹ ਪਾਣੀ ਨਾਲ ਹਰ ਇੱਕ ਦੀ ਪਿਆਸ ਮਿਟ ਜਾਂਦੀ। ਜਿੰਨੇ ਜਾਨਵਰ ਪੰਛੀ ਬੰਦੇ ਜੀਵ ਜਿਹੜਾ ਮਰਜ਼ੀ ਉਹ ਪਾਣੀ ਪੀਵੇ ਪਿਆਸ ਮਿਟ ਜਾਂਦੀ। ਪਰ ਕਹਿੰਦੇ ਦੇਖੋ ਇੱਕ ਜਾਨਵਰ ਇੱਕ ਪੰਛੀ ਰਹਿੰਦਾ ਸਮੁੰਦਰ ਵਿੱਚ ਹੀ ਆ, ਪਰ ਉਹਦੀ ਪਿਆਸ ਨਹੀਂ ਮਿਟਦੀ ਸਮੁੰਦਰ ਚ। ਉਹ ਵਿਚਾਰਾ ਪਾਣੀ ਵਿੱਚ ਰਹਿ ਕੇ ਵੀ ਦੁਖੀ, ਉਸ ਵਿਚਾਰੇ ਦਾ ਦੁੱਖ ਜਿਹੜਾ ਪਿਆਸ ਉਹ ਪਿਆਸਾ ਹੋਣ ਦਾ ਦੁੱਖ, ਉਹਦਾ ਪਾਣੀ ਵਿੱਚ ਵੀ ਦੁਖੀ ਰਹਿੰਦਾ। ਉਹ ਬਿਰਲਾਪ ਕਰਦਾ ਉੱਚੀ ਉੱਚੀ, ਜਿੰਨੀ ਦੇਰ ਅਸਮਾਨ ਚੋਂ ਮੀਂਹ ਨਾ ਪਵੇ ਉਨੀ ਦੇਰ ਉਹ ਸਮੁੰਦਰ ਵਿੱਚ ਰਹਿਣ ਵਾਲੇ ਦਾ ਦੁੱਖ ਨਹੀਂ ਮਿਟਦਾ, ਉਹਦੀ ਪਿਆਸ ਨਹੀਂ ਮਿਟਦੀ, ਉਹ ਸਮੁੰਦਰ ਵਿੱਚ ਰਹਿ ਕੇ ਵੀ ਦੁਖੀ ਹੈ। ਪੁੱਛਿਆ ਜੀ ਉਹ ਕੌਣ? ਕਹਿਣ ਲੱਗੇ ਚਾਤ੍ਰਿਕ ਬਵੀਹਾ, ਜਿਹਨੂੰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਉ। ਉੱਥੇ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਿਹਾ, ਕਹਿੰਦੇ ਸਰਬਰ ਸਰਿਤਾ ਸਮੁੰਦਰ ਜਲ ਪੂਰਨ ਹੈ। ਕਹਿੰਦੇ ਸਮੁੰਦਰ ਤਾਂ ਨਦੀਆਂ ਪਾਣੀ ਦੀਆਂ ਵਗਾ ਦਿੰਦਾ, ਦਰਿਆ ਦਾ ਪਾਣੀ ਸਮੁੰਦਰ ਤੋਂ ਆਉਂਦਾ, ਉਹ ਸਭ ਜੀਵਾਂ ਦੀ ਪਿਆਸ ਮਿਟਾਉਂਦਾ। ਪਰ ਦੁੱਖ ਦੀ ਗੱਲ ਕਿ ਤ੍ਰਿਖਾਵੰਤ ਚਾਤ੍ਰਿਕ ਰਹਿਤ ਬਕਵਾਨੀ ਹੈ, ਜਿਹੜਾ ਪਿਆਸਾ ਵਿਚਾਰਾ ਬਵੀਹਾ ਚਾਤ੍ਰਿਕ ਆ, ਉਹ ਸਮੁੰਦਰ ਵਿੱਚ ਰਹਿ ਕੇ ਵੀ ਦੁਖੀ ਹੈ, ਉਹ ਸਮੁੰਦਰ ਵਿੱਚ ਰਹਿ ਕੇ ਵੀ ਉਹਦੀ ਪਿਆਸ ਨਹੀਂ ਮਿੱਟੀ। ਤੇ ਹੁਣ ਜਿਹੜੀ ਆਖਰੀ ਗੱਲ ਕਈ ਭਾਈ ਗੁਰਦਾਸ ਸਾਹਿਬ ਨੇ ਉਹ ਸਾਰੀਆਂ ਗੱਲਾਂ ਕਹਿ ਕੇ ਨਿਚੋੜ ਦੱਸਦੇ, ਕਹਿੰਦੇ ਜਿਵੇਂ ਰਾਤ ਪੈਣ ਤੇ ਚੱਕਵੀ ਦਾ ਪਰਿਵਾਰ ਦੁਖੀ, ਜਿਵੇਂ ਸੂਰਜ ਚੜ੍ਹਨ ਤੇ ਉੱਲੂ ਦਾ ਪਰਿਵਾਰ ਦੁਖੀ ਬਾਕੀ ਸਭ ਸੁਖੀ, ਜਿਵੇਂ ਸਮੁੰਦਰ ਤੋਂ ਪਾਣੀ ਪੀ ਕੇ ਸਭ ਰੱਜ ਜਾਂਦੇ ਪਰ ਸਮੁੰਦਰ ਚ ਰਹਿਣ ਵਾਲਾ ਬਵੀਹਾ ਦੁਖੀ ਚਾਤ੍ਰਿਕ ਦੁਖੀ ਰਹਿੰਦਾ। ਕਹਿੰਦੇ ਇਹ ਧੰਨ ਨਿਰੰਕਾਰ ਸਤਿਗੁਰੂ, ਤੇਰੀ ਸੰਗਤ ਵਿੱਚ ਆ ਕੇ ਸਾਰੀ ਦੁਨੀਆਂ ਤਰਦੀ ਆ, ਇੱਕ ਮੇਰੇ ਕਰਮ ਕਿਉਂ ਮਾੜੇ ਨੇ, ਮੈਂ ਸੰਗਤ ਵਿੱਚ ਆ ਕੇ ਵੀ ਪਾਪੀ ਵਿਕਾਰੀ ਕਿਉਂ ਆ। ਜੇ ਸਮੁੰਦਰ ਵਿੱਚ ਰਹਿ ਕੇ ਚਾਤ੍ਰਿਕ ਦੀ ਪਿਆਸ ਨਹੀਂ ਮਿਟਦੀ, ਉਹੀ ਹਾਲਤ ਬਣੀ ਹੋਈ। ਭਾਈ ਗੁਰਦਾਸ ਸਾਹਿਬ ਕਹਿੰਦੇ ਇਹ ਸਤਿਗੁਰੂ ਤੇਰੀ ਸੰਗਤ ਵਿੱਚ ਆ ਕੇ ਸਭ ਪਤਿਤ ਤਰ ਜਾਂਦੇ, ਇੱਕ ਮੇਰੀ ਹਾਲਤ ਪਾਪੀ ਦੀ ਇਹੋ ਜਿਹੀ ਕਿ ਤੇਰੀ ਸੰਗਤ ਵਿੱਚ ਰਹਿ ਕੇ ਵੀ ਮੇਰਾ ਉਧਾਰ ਨਹੀਂ ਹੋ ਰਿਹਾ, ਮੇਰੇ ਤੇ ਕਿਰਪਾ ਕਰੋ। ਦੇਖੋ ਅਰਦਾਸ ਕਰਨ ਦਾ ਤਰੀਕਾ ਆ। ਭਾਈ ਗੁਰਦਾਸ ਸਾਹਿਬ ਕਹਿੰਦੇ ਤੈਸੇ ਸਾਰਾ ਸੰਸਾਰ ਜਿਹੜਾ, ਤੈਸੇ ਮਿਲ ਸਾਧ ਸੰਗਤ ਸਗਲ ਸੰਸਾਰ ਤਰਿਓ, ਮੋਹੇ ਅਪਰਾਧੀ ਅਪਰਾਧਣ ਬਖਾਨੀ ਹੈ। ਇਹ ਮਾਲਕ ਤੇਰੇ ਚਰਨਾਂ ਵਿੱਚ ਜੁੜ ਕੇ ਸਾਰਾ ਸੰਸਾਰ ਤਰ ਰਿਹਾ, ਤੇਰੀ ਸੰਗਤ ਵਿੱਚ ਆ ਕੇ ਵੱਡੇ ਵੱਡੇ ਪਤਿਤ ਤਰ ਜਾਂਦੇ, ਇੱਕ ਮੇਰੀ ਇਹ ਹਾਲਤ ਕਿਉਂ ਆ ਕਿ ਮੈਂ ਸੰਗਤ ਵਿੱਚ ਰਹਿ ਕੇ ਵੀ ਤਰ ਨਹੀਂ ਰਿਹਾ। ਕਹਿੰਦੇ ਅਰਦਾਸ ਕਰ ਤੇ ਗੁਰੂ ਨੇ ਤੈਨੂੰ ਪਤਿਤ ਹੁੰਦਿਆਂ ਵੀ ਤਾਰ ਦੇਣਾ। ਦੇਖੋ ਅਰਦਾਸ ਗੁਰੂ ਚਰਨਾਂ ਵਿੱਚ ਕਰਨੀ, ਤੇ ਸਾਹਿਬ ਕਹਿੰਦੇ ਅਰਦਾਸ ਤੋਂ ਬਗੈਰ ਛੁਟਕਾਰਾ ਨਹੀਂ ਹੈ, ਨਾਮ ਤੋਂ ਬਗੈਰ ਮੁਕਤੀ ਨਹੀਂ ਹੈ, ਨਾਮ ਆਪਣੇ ਆਪ ਜਪਿਆ ਨਹੀਂ ਜਾਣਾ, ਉਹਦੇ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਕਰ, ਤੇਰਾ ਮੂਲ ਲੱਗ ਜਾਏ, ਇੱਕ ਨਾਲ ਜੁੜਨ ਤੋਂ ਬਾਅਦ ਤੇਰੀ ਜ਼ਿੰਦਗੀ ਵਿੱਚ ਸੁੱਖ ਤੇ ਖੁਸ਼ੀਆਂ ਆਉਣਗੀਆਂ। ਮਹਾਂਭਾਰਤ ਦਾ ਯੁੱਧ ਹੋਇਆ ਤੇ 40 ਲੱਖ ਬੰਦਾ ਉਹਨਾਂ ਦਾ ਇਤਿਹਾਸ ਤੇ ਇਤਿਹਾਸ ਕਹਿੰਦਾ ਕਿ ਮਾਰਿਆ ਗਿਆ। ਜਦੋਂ ਯੁੱਧ ਸਮਾਪਤ ਹੋ ਗਿਆ ਤੇ ਜਿਹੜੀ ਕੌਰਵਾਂ ਦੀ ਮਾਂ ਹੈ ਉਹ ਅੱਖਾਂ ਤੋਂ ਅੰਨ੍ਹੀ ਹੈ, ਤਾਂ ਉਸ ਕੰਧਾਰੀ ਨੂੰ ਜਿਹੜਾ ਉਹਦਾ ਮੰਤਰੀ ਹੈ ਉਹ ਆ ਕੇ ਖਬਰ ਦਿੰਦਾ, ਕਹਿੰਦਾ ਮਹਾਰਾਣੀ ਜੀ ਜੰਗ ਸਮਾਪਤ ਹੋ ਗਈ। ਤਾਂ ਉਹ ਪੁੱਛਦੀ ਪੁੱਤਰ ਕੌਣ ਜਿੱਤਿਆ, ਕਹਿਣਗੇ ਪਾਂਡਵਾਂ ਦੀ ਜਿੱਤ ਹੋ ਗਈ। ਤੇ ਹੁਣ ਉਹ ਪੁੱਛਦੀ ਮਹਾਰਾਣੀ, ਕਹਿੰਦੀ ਕਿੰਨੇ ਕੁ ਬੰਦੇ ਬਚੇ ਆ? ਤਾਂ ਉਸ ਮੰਤਰੀ ਨੇ ਦੱਸਿਆ, ਕਹਿੰਦੇ ਮਹਾਰਾਣੀ ਕੁੱਲ 10 ਬੰਦੇ ਬਚੇ ਆ, ਜਿਨ੍ਹਾਂ ਵਿੱਚੋਂ 7 ਪਾਂਡਵਾਂ ਦੇ ਤੇ 3 ਕੌਰਵਾਂ ਦੇ। ਉਹਨੇ ਫਿਰ ਨਾਂ ਪੁੱਛਿਆ ਵੀ ਕੌਣ ਕੌਣ ਬਚੇ ਆ, ਤੇ ਉਹਦਾ ਮੰਤਰੀ ਦੱਸਦਾ, ਕਹਿੰਦਾ 7 ਪਾਂਡਵਾਂ ਵੱਲੋਂ ਬਚੇ 5 ਪਾਂਡਵ, 2 ਜਣੇ ਜਿਹੜੇ ਕ੍ਰਿਸ਼ਨ ਤੇ ਉਹਦਾ ਭਰਾ ਬਲਰਾਮ, ਉਹ ਦੋਵੇਂ ਜਿਉਂਦੇ ਰਹੇ, 7 ਬੰਦੇ ਉਧਰੋਂ ਬਚੇ, ਬਾਕੀ ਸਭ ਮਾਰੇ ਗਏ, ਤੇ ਕੌਰਵਾਂ ਵੱਲੋਂ ਸਾਰੇ ਮਾਰੇ ਗਏ, 3 ਜਣੇ ਬਚੇ ਨੇ, ਇੱਕ ਕਿਰਪਾਚਾਰੀ ਆ, ਇੱਕ ਕਰੁਣਾਚਾਰੀ ਆ, ਉਹ 2 ਰਿਸ਼ੀ ਤੇ ਇੱਕ ਤੀਜਾ ਦਰੋਣਾਚਾਰੀਆ ਦਾ ਪੁੱਤਰ ਅਸ਼ਵਾਥਾਮ। ਗੱਲ ਸੁਣਨ ਤੋਂ ਬਾਅਦ ਉਹ ਕੁੰਤੀ ਰੋਈ ਨਹੀਂ, ਉਹਨੇ ਇੱਕ ਸਵਾਲ ਕੀਤਾ, ਉਹ ਕਹਿੰਦੀ 3 ਕੌਰਵਾਂ ਦੇ ਕਿਉਂ ਬਚੇ ਤੇ 7 ਪਾਂਡਵਾਂ ਦੇ ਕਿਉਂ ਬਚੇ? ਜਿਹੜਾ ਮੰਤਰੀ ਸੀ ਉਹਨੇ ਜਵਾਬ ਬੜਾ ਪਿਆਰਾ ਦਿੱਤਾ, ਕਹਿੰਦਾ ਮਹਾਰਾਣੀ ਮੈਨੂੰ ਤੇ ਕੋਈ ਗੱਲ ਸਮਝ ਪਈ ਆ, ਮੈਂ 3 ਤੇ 7 ਦੀ ਗਿਣਤੀ ਵਿੱਚ ਨਹੀਂ ਪਿਆ, ਮੈਨੂੰ ਇੱਕੋ ਹੀ ਗੱਲ ਸਮਝ ਪਈ, ਜੇ 1 ਬਚਿਆ ਤੇ ਬਾਕੀ 9 ਵੀ ਨਾਲ ਬਚ ਗਏ, ਜੇ 1 ਨਾ ਬਚਦਾ ਤੇ 9 ਵੀ ਨਹੀਂ ਸੀ ਬਚਣੇ। ਉਹ ਕਹਿਣ ਲੱਗੀ ਕਿਵੇਂ? ਕਹਿਣਗੇ ਇੱਕ ਕ੍ਰਿਸ਼ਨ ਕਰਕੇ ਬਾਕੀ 9 ਬਚੇ ਨੇ, ਜੇ 1 ਕ੍ਰਿਸ਼ਨ ਨਾ ਹੁੰਦਾ ਤੇ ਦੂਜੇ ਵੀ 9 ਨਹੀਂ ਸੀ ਬਚਣੇ। ਕਹਿਣ ਤੋਂ ਭਾਵ ਬੰਦਿਆ ਤੇਰੀ ਜ਼ਿੰਦਗੀ ਵਿੱਚ 1 ਹੈ ਤਾਂ ਬਾਕੀ 9 ਵੀ ਸਫਲ ਨੇ, ਜਿਹਦੇ ਜੀਵਨ ਵਿੱਚ 1 ਨਹੀਂ ਬਚਦਾ ਉਹਦੀ ਜ਼ਿੰਦਗੀ ਵਿੱਚ ਕੁਝ ਨਹੀਂ ਬਚਦਾ। ਸਾਹਿਬ ਕਹਿੰਦੇ ਤੇਰੇ ਜੀਵਨ ਵਿੱਚ 1 ਬਚ ਜਾ ਕਿਤੇ, ਤੂੰ 1 ਨਾਲ ਜੁੜ ਜਾਏ, ਫਿਰ ਤੈਨੂੰ ਸਭ ਕੁਝ ਬਚ ਜਾਏਗਾ। ਇਹ ਸੱਚ ਹੈ, ਜਿਹਦੇ ਕੋਲ 1 ਨਹੀਂ ਰਿਹਾ ਉਹਦਾ ਕੁਝ ਵੀ ਸਹੀ ਸਲਾਮਤ ਨਹੀਂ। ਤਾਂ ਹੀ ਸਤਿਗੁਰੂ ਕਹਿੰਦੇ ਤੂੰ ਅਰਦਾਸ ਕਰਿਆ ਕਰ, ਜਦੋਂ ਬਾਣੀ ਪੜ੍ਹਦੇ ਤੇ ਚਿੱਤ ਜੋੜ ਕੇ ਰੁਕ ਕੇ ਕਿਹਾ ਕਰ, ਗੁਰਾ 1 ਦੇਹੇ ਬੁਝਾਈ, ਇਹ ਸਤਿਗੁਰੂ ਮੈਨੂੰ ਐਸੀ 1 ਅਕਲ ਦੇ ਦਿਓ। ਕਿਹੜੀ ਅਕਲ? ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਐਸੀ ਕਿਰਪਾ ਕਰੋ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਇੱਕ ਰੱਬ ਨਾ ਮੈਨੂੰ ਵਿਸਰੇ, ਜਿਹਨੂੰ ਇੱਕ ਨਹੀਂ ਵਿਸਰਦਾ ਉਹਦੀ ਜ਼ਿੰਦਗੀ ਵਿੱਚ ਸਭ ਕੁਝ ਸਹੀ ਸਲਾਮਤ ਹੈ, ਜਿਹਦੇ ਜੀਵਨ ਵਿੱਚ ਇੱਕ ਨਾ ਹੋਵੇ ਉਹਦੇ ਜੀਵਨ ਵਿੱਚ ਕੁਝ ਵੀ ਸਲਾਮਤ ਨਹੀਂ ਹੈ। ਇੱਕ ਤੇ ਉਦਾਹਰਨ ਤੁਹਾਡੇ ਆਮ ਜ਼ਿੰਦਗੀ ਵਿੱਚ, ਕਾਗਜ਼ ਉੱਤੇ ਜਿੰਨੀਆਂ ਮਰਜ਼ੀ ਜ਼ੀਰੋ ਲਿਖੀ ਜਾਓ, ਜਿੰਨੀ ਦੇਰ ਇੱਕ ਨਹੀਂ ਹੈ ਉਸ ਜ਼ੀਰੋ ਦੀ ਕੋਈ ਵੈਲਿਊ ਨਹੀਂ ਹੈ, ਉਹਦੀ ਕੀਮਤ ਪੈਂਦੀ ਹੈ। ਇੱਕ ਜ਼ੀਰੋ ਇੱਕ ਲੱਗਣ ਨਾਲ 10 ਹੋ ਜਾਣਗੇ, ਦੋ ਜ਼ੀਰੋਆਂ ਲੱਗਣ ਨਾਲ 100 ਹੋ ਜਾਏਗਾ, 3 ਜ਼ੀਰੋਆਂ ਲੱਗ ਜਾਣ 1000 ਹੋ ਜਾਏਗਾ, 4 ਜ਼ੀਰੋਆਂ ਹੋਣ 10,000 ਹੋ ਜਾਏਗਾ, 5 ਜ਼ੀਰੋਆਂ ਲੱਗ ਜਾਣ ਲੱਖ ਹੋ ਜਾਏਗਾ। ਇਹ ਸੱਚ ਹੈ, ਜਿੰਨੀਆਂ ਜ਼ੀਰੋਆਂ ਲਾਈ ਜਾਓਗੇ ਲੱਖਾਂ ਕਰੋੜਾਂ ਮਿਲੀਅਨਾਂ ਵਿੱਚ ਚਲੇ ਜਾਏਗੀ, ਪਰ ਨਾਲ ਲੱਗਿਆ ਏਕਾ ਮਿਟਾ ਦਿਓ ਜ਼ੀਰੋ ਦੀ ਕੋਈ ਕੀਮਤ ਨਹੀਂ ਰਹੇਗੀ। ਸਾਹਿਬ ਕਹਿੰਦੇ ਇਹ ਪਦਾਰਥ ਪੁੱਤਰ ਧੀਆਂ ਸੁੱਖ ਜਿੰਨੇ ਤੂੰ ਭੋਗ ਰਿਹਾ ਇੱਕ ਪਰਮਾਤਮਾ ਦੀ ਯਾਦ ਕਰਕੇ ਨਾਮ ਕਰਕੇ ਸੁਖੀ ਹੈ। ਜਿੱਦਣ ਤੇਰੀ ਜ਼ਿੰਦਗੀ ਚੋਂ ਰੱਬ ਦੀ ਯਾਦ ਵਿਸਰ ਗਈ, ਯਾਦ ਰੱਖੀ ਜਿੰਨੀਆਂ ਮਰਜ਼ੀ ਪਦਾਰਥਾਂ ਦੀਆਂ ਜ਼ੀਰੋ ਲੱਗ ਜਾਣ, ਤੇਰੇ ਜੀਵਨ ਵਿੱਚ ਸੁੱਖ ਨਹੀਂ ਹੋ ਸਕਦਾ। ਸੁੱਖ ਉਦਣ ਹੈ ਜਿੱਦਣ ਤੇਰੇ ਪਦਾਰਥ ਹੁੰਦਿਆਂ ਪੁੱਤਰ ਧੀਆਂ ਹੁੰਦਿਆਂ ਇੱਕ ਨਾਲ ਜੁੜ ਜਾਏ, ਜਿੱਦਣ ਤੇਰੇ ਹਿਰਦੇ ਵਿੱਚ ਇੱਕ ਦੀ ਯਾਦ ਰਹੇ, ਤੈਨੂੰ ਯਾਦ ਰਹੇ ਕਿ ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਕਾ ਧਰਾ, ਤੇ ਤੂੰ ਅਰਦਾਸ ਕਰਿਆ ਕਰ ਅਸਤ ਏਕ ਦਿਗਰ ਕੋਈ, ਏਕ ਤੂੰ ਹੀ ਏਕ ਤੂੰ ਹੀ ਇੱਕ ਤੇ ਆਸ ਰੱਖ। ਜਿੱਦਣ ਇੱਕ ਨਾਲ ਜੁੜ ਗਿਆ ਉਦਣ ਸਾਰੇ ਹੀ ਸੁੱਖ ਨੇ। ਜੇ ਜੀਵਨ ਵਿੱਚ ਇੱਕ ਨਹੀਂ ਹੈ ਫਿਰ ਤੇਰੇ ਜੀਵਨ ਵਿੱਚ ਸੁੱਖ ਨਹੀਂ ਹੋ ਸਕਦਾ। ਦੇਖੋ ਇੱਕ ਬੰਦੇ ਨੂੰ ਕਿਵੇਂ ਸੁੱਖ ਦਿੰਦਾ। ਇੱਕ ਸੱਜਣ ਨੇ ਰਾਜੇ ਦੇ ਅੱਗੇ ਫਰਿਆਦ ਕੀਤੀ, ਕਹਿੰਦਾ ਜੀ ਬੰਦੇ ਨੇ ਮੇਰੇ ਨਾਲ ਧੋਖਾ ਕਰ ਲਿਆ। ਉਹ ਕਹਿਣ ਲੱਗਾ ਕਿਸ ਗੱਲ ਦਾ? ਕਹਿੰਦਾ ਜੀ ਪੈਸੇ ਲਏ ਸੀ ਵਿਆਜੂ ਤੇ ਵਾਪਸ ਨਹੀਂ ਉਹ ਮੋੜੇ, ਹੁਣ ਨਾ ਉਹ ਬੰਦਾ ਮੂਲ ਦਿੰਦਾ ਹੈ ਤੇ ਨਾ ਉਹ ਵਿਆਜ ਦਿੰਦਾ। ਰਾਜੇ ਨੇ ਉਹਨੂੰ ਤਲਬ ਕਰ ਲਿਆ। ਜਦੋਂ ਤਲਬ ਕੀਤਾ ਤੇ ਸੱਦ ਕੇ ਹੁਣ ਰਾਜਾ ਪੁੱਛਦਾ, ਕਹਿੰਦਾ ਵੀ ਤੂੰ ਇਸ ਬੰਦੇ ਦੇ ਪੈਸੇ ਦੇਣੇ? ਉਹ ਕਹਿੰਦਾ ਜੀ ਬਿਲਕੁਲ ਦੇਣੇ। ਕਹਿਣ ਲੱਗਾ ਮੂਲ ਤੇ ਵਿਆਜ ਇਹਦਾ ਇੰਨਾ ਵਧਿਆ ਹੋਇਆ, ਇਹ ਗੱਲ ਸੱਚ ਹੈ? ਕਹਿਣ ਲੱਗਾ ਜੀ ਬਿਲਕੁਲ ਸੱਚ ਹੈ। ਹੁਣ ਰਾਜੇ ਨੇ ਮਨ ਚ ਆਇਆ ਕਿ ਬੰਦੇ ਨੇ ਝੂਠ ਨਹੀਂ ਉਹ ਬੋਲਿਆ ਤੇ ਇਹਦੀ ਕੋਈ ਨਾ ਕੋਈ ਮਦਦ ਹੋਣੀ ਚਾਹੀਦੀ, ਤੇ ਸ਼ਾਹੂਕਾਰ ਨੂੰ ਸੱਦ ਕੇ ਰਾਜਾ ਇੱਕ ਗੱਲ ਕਹਿੰਦਾ ਵੀ ਆਹ ਬੰਦਾ ਤੇਰਾ ਦੋਸ਼ੀ ਮੰਨ ਗਿਆ, ਇਹਨੇ ਪੈਸੇ ਦੇਣੇ ਨੇ, ਵਿਆਜ ਵੀ ਤੇਰਾ ਦੇਣਾ, ਇਹ ਬੰਦਾ ਝੂਠ ਨਹੀਂ ਉਹ ਬੋਲਿਆ, ਹੁਣ ਤੂੰ ਇੱਕ ਕੰਮ ਕਰ, ਇਹ ਪੈਸੇ ਦੇਣ ਲਈ ਤਿਆਰ ਹੈ, ਤੂੰ ਕੋਈ ਵਿੱਚੋਂ ਹੈਲਪ ਕਰ, ਇਹਦੀ ਦੱਸ ਕੀ ਛੱਡਦਾ ਇਹਨੂੰ, ਇਹਦਾ ਮੂਲ ਤੇ ਵਿਆਜ ਇੰਨਾ ਬਣ ਗਿਆ ਇਹਦੇ ਪੈਸਿਆਂ ਤੇ, ਇੱਕ ਚੀਜ਼ ਛੱਡ ਦੇ, ਚਾਹੇ ਮੂਲ ਛੱਡ ਦੇ ਚਾਹੇ ਵਿਆਜ ਛੱਡ ਦੇ। ਤਾਂ ਉਹ ਜਿਹੜਾ ਸੇਠ ਸੀ ਉਹਨੇ ਸੋਚਿਆ ਵੀ ਵਿਆਜ ਤੇ ਮੂਲ ਨਾਲੋਂ ਜ਼ਿਆਦਾ, ਮੂਲ ਤੇ ਮੇਰਾ ਥੋੜਾ ਸੀ, ਵਿਆਜ ਤੇ ਹੁਣ ਇੰਨੇ ਪੈਸੇ ਬਣੇ ਹੋਏ ਨੇ, 10,000 ਦਾ ਲੱਖ ਬਣ ਗਿਆ, 90,000 ਰੁਪਈਆ ਤੇ ਵਿਆਜ ਬਣਿਆ ਹੋਇਆ, ਮੈਂ ਵਿਆਜ ਕਿਵੇਂ ਛੱਡ ਦਵਾਂ, ਮੂਲ ਛੱਡਣਾ ਸੌਖਾ ਹੈ। ਤੇ ਇੱਕਦਮ ਸ਼ਾਹੂਕਾਰ ਬੋਲਿਆ ਬਾਦਸ਼ਾਹ ਮੈਂ ਮੂਲ ਛੱਡਿਆ। ਤੇ ਰਾਜੇ ਨੇ ਉਸੇ ਵਕਤ ਕੇਸ ਖਾਰਜ ਕਰਕੇ ਇੱਕ ਗੱਲ ਕਹੀ, ਕਹਿੰਦਾ ਸ਼ਾਹੂਕਾਰਾ ਉਹ ਜਿਹਦਾ ਮੂਲ ਨਾ ਰਵੇ ਉਹਦਾ ਵਿਆਜ ਕਦ ਹੈ, ਵਿਆਜ ਵੀ ਤੇ ਤਾਂਹੀਓਂ ਲੈਣਾ ਕਿ ਮੂਲ ਸੀ, ਜਦੋਂ ਤੂੰ ਮੂਲ ਛੱਡਿਆ ਵਿਆਜ ਆਪਣੇ ਆਪ ਖਤਮ ਹੋ ਗਿਆ। ਇਹ ਸੱਚ ਹੈ, ਮਨੁੱਖ ਦੀ ਜ਼ਿੰਦਗੀ ਦਾ ਮੂਲ ਇੱਕੋ ਅੰਕਾਰ ਰੱਬ ਦਾ ਨਾਮ ਹੈ, ਜਿਹਦੇ ਜੀਵਨ ਵਿੱਚ ਨਾਮ ਦਾ ਮੂਲ ਨਹੀਂ ਰਿਹਾ ਉਹਦੀ ਜ਼ਿੰਦਗੀ ਦਾ ਪੁੱਤਰ ਧੀਆਂ ਪਦਾਰਥ ਵਿਆਜ ਹੈ, ਉਹ ਵਿਆਜ ਵੀ ਉਹਦੇ ਲਈ ਸੁੱਖਦਾਈ ਨਹੀਂ ਰਹਿੰਦਾ। ਇਸ ਲਈ ਸਾਹਿਬ ਕਹਿੰਦੇ ਸੁੱਖ ਤੇ ਤੈਨੂੰ ਵਿਆਜ ਵਿੱਚ ਮਿਲੇ ਨੇ, ਜਿੱਦਣ ਤੂੰ ਮੂਲ ਤੋਂ ਟੁੱਟ ਜਾਏਗਾ ਉਦਣ ਵਿਆਜ ਵੀ ਤੇਰੇ ਹਿੱਸੇ ਵਿੱਚ ਨਹੀਂ ਰਹੇਗਾ। ਰੱਬ ਦੇ ਨਾਲ ਕਹਿੰਦੇ ਮਾਇਆ ਦੀ ਸ਼ਰਤ ਲੱਗ ਗਈ। ਆਖਰੀ ਗੱਲ ਧਿਆਨ ਨਾਲ ਸੁਣਿਓ, ਜਦੋਂ ਸ਼ਰਤ ਲੱਗੀ ਤੇ ਮਾਇਆ ਨੇ ਇੱਕ ਗੱਲ ਕਹੀ, ਰੱਬ ਜੀ ਦੁਨੀਆਂ ਮੇਰੀ ਪੂਜਾ ਜ਼ਿਆਦਾ ਕਰਦੀ ਹੈ ਤੇਰੀ ਨਹੀਂ ਉਹ ਕਰਦੀ। ਰੱਬ ਨੇ ਕਿਹਾ ਨਹੀਂ ਮਾਇਆ ਤੈਨੂੰ ਭੁਲੇਖ ਹੈ, ਕਿਸੇ ਵੀ ਧਰਤੀ ਉੱਤੇ ਕਿਸੇ ਧਰਮ ਦੇ ਅੰਦਰ ਕਿਸੇ ਮਜ਼ਹਬ ਦੇ ਅੰਦਰ ਮਾਇਆ ਤੇਰਾ ਕੋਈ ਗੁਰਦੁਆਰਾ ਮੰਦਰ ਮਸਜਿਦ ਨਹੀਂ ਬਣਿਆ। ਜਿੰਨੇ ਗੁਰਦੁਆਰੇ ਧਾਰਮਿਕ ਮੰਦਰ ਮਸਜਿਦ ਗਿਰਜਾ ਘਰ ਮੱਠ ਬਣੇ ਉਹ ਰੱਬ ਦੀ ਪੂਜਾ ਲਈ ਬਣੇ ਨੇ, ਰੱਬ ਦੇ ਨਾਮ ਤੇ ਬਣੇ ਨੇ, ਮਾਇਆ ਦੇ ਨਾਂ ਤੇ ਕਿਹੜਾ ਮੰਦਰ ਹੈ? ਮਾਇਆ ਨੇ ਜਵਾਬ ਦਿੱਤਾ, ਕਹਿੰਦੇ ਰੱਬ ਜੀ ਮੰਦਰ ਤੇ ਭਾਵੇਂ ਤੇਰੇ ਹੀ ਬਣੇ ਨੇ, गुरुद्वारे ते भावें तेरे नाम ते बने ने, मठ गिरजा घर मसीतां ते भावें रब जी तेरे नाम ते बनिया ने, पर सच्चाई एक है, उना मंदरां मस्जिद गिरजा घर मठां गुरुद्वारियां च जाके लोक मंगदे मैनू ही है, तैनू नहीं कोई मंगदा। बने जरूर ने तेरे नाम ते, इहदे विच कोई शक नहीं, मंगदे मैनू ने। ते रब ने कहा पूजा ते मेरी हुंदी है, माया ने कहा चल फिर दसो तुहाडा किहड़ा भगत है ते देखो पूजा किवें हुंदी। कहने माया नू रब ने संकेत दिता कि फलाना एक मेरा भगत है, वह गरीबी विच है, उन्हों माया की परवाह नहीं है पर मेरा आराधन बहुत करता है। कहने माया ते रब की आपस में शर्त लगी, पहला रब उहदे घर आया। परवाना साहब लिखते कहने रब ने एक साधु का रूप धारिया ते आ गया, आके उस भगत नू कहन लगा भी तू रोज जिहदी पूजा करदा ना मेरे ही दर्शन कर ला, मैं ही रब हां। तो वह जिहड़ा सज्जन सी उन्हें कहा जी चलो जी आया नू रब घर आया, पर रब इदां दा सी कि मैं पहली बार वेख्या, अपने घर बिठाया, जल पानी की सेवा की, साधुआं विच साधुआं नू रब दिसदा, उन्हें अपने घर च बिठा लिया। दो कमरे सन, छोटा जिहा घर सी, बिठाया, अजे जल छकाया, इन्ने नू बाहर उहदे दरवाजे उत्ते टल खड़क रहे सन, माया ने रूप धारण किया, हाथी ते सवार, सोने दे गहने पहने, दस्तक दित्ती, भगत बाहर आया ते हुण ओ माया कहिंदी भगत जी मैनू लोक माया कहिंदे ने। कहण लगा जी जी आया नू दसो की सेवा करिए। कहण लगी भगता गल ए आ कि तू कुछ भी शिकामे मैं अपने बर्तना विच खांदी पींदी वां, ते ए भी सच है जेड़े भांडे विच मैं खावां ओ भांडा उत्थे ही सुट दिन्नी आ, ते जिन्नियां भांडियां विच मैं पीनी ओ सोने दे बर्तन पानी छका दे। घड़े चों उहने पानी भरिया, जदों लिजा के माया नूं छकाउण लगा उहने सोने दे गलास कढ़िया उच पीता, पीण तों बाद सोने दा गलास सुट दित्ता। हुण ओ सोने ने मन विच लालच पैदा कीता ते कहना हाथ जोड़ होर पियोंगे, वह कहन लगी लै एक गिलास होर लियांदा, उहने दूजे सोने के गिलास च पीता, वह भी सुट दिता, ते जिहड़ा भगत है हुण दो सोने के गिलास डिगे, ते देखो उहदे मन च संसारी बंदे दे आया। कहन लगा ये ते पानी पी के सोने के गिलास सुट गई, हाथ जोड़ कहना जी खाना भी खाओगे, वह कहन लगी खाना ते तेरे घर खावांगी पर जिहड़ा अंदर साधु बैठा पहलां उहनूं कढ, पहला जिहड़ा अंदर साधु बैठा उहनूं कढ दे। ते उहने आके उस साधु नूं कहना महाराज तुसीं जरा जाओ, तुसीं भावें फिर आ जाओ, हुण साडे मेहमान होर आए ने, मैं उहनूं लंगर प्रसाद छका लां, क्योंकि जिन्नियां बर्तनां विच छकावांगा उन्ना ही सोना मिलेगा। उहने रब नूं ते घरों कढ दित्ता, जिवें ही रब उहदे घर चों बाहर होया तिवें माया ने भी फेरा पा के घर तों बाहर निकल गई। हुण उह सज्जन पुछदा माया तुसीं क्यों चले हो, ते माया ने जवाब दिता सिर्फ परखना सी भलिया, असल विच मैं रब दा परछावां बा, जेड़े घर विच रब जांदा है उत्थे मैनू परछावां बन के जाना पैंदा है, ते जेड़ा रब नू घरों कढ़दा मैं अपने आप निकल जांदी वां। इह बेनती समझो जिथे रब दा नाम है, साहब कहिंदे ने नौ निधी अठारां सिद्धी पिछे लगियां फिरै, जो हर हिरदय सदा वसाए। ठीक है पदार्थ माया आ जाएगी, पर माया दा सुख उहदे घर विच आउंदा जिथे सुखां दा दाता आ जाए, जिहड़े घर विच सुखां दा दाता नहीं है उत्थे पदार्थ आउणगे पर सुख नहीं आएगा। लोकां कोल अरबां खरबां दी जायदाद पर दुनिया फिर भी दुखी है, अंदर दा दुख अंदर दी शांति पैसे नाल नहीं खरीदी जा सकती, यह हकीकत है। पैसे नाल मखमली गद्दे खरीदे जा सकते ने, पैसे नाल महंगी तो महंगी दवाई खरीदी जा सकती है, पैसे नाल तंदुरुस्ती नहीं खरीदी जाती, पैसे नाल गद्दे आ जाते ने, पैसे नाल नींद नहीं आती। लोगों को अरबां की जायदाद तो दो दो तीन तीन गोलियां खाते तो नींद आती, और सब तो वध नींद की दवाई तुहाडी कंट्री च बिकती है। गुस्ताखी माफ, ये अंकड़े हुण तुहाडे दसदे ने, वैसे प्रॉब्लम पूरे वर्ल्ड की है किसी एक जगह की नहीं, पर इन्हां कंट्रियां च एक चीज सच है, हर नौ घर छड के दसवें घर विच दुख है कि घर टुट रहा, डाइवोर्स हो गए ने, जा होण दी चरण सीमा ते ने, हर एक बंदा छड के दूजा बंदा डिप्रैशन का मरीज है, चिंता परेशानी है उदे कोई कारण नाम विसर गया। साहब कहिंदे ने भलिया चित जोड़ के जपी जाया कर, तेरे कोई कार्ज नहीं रुकने। जेड़े गुरु कोल तू रोज मत्था टेकदे ओ गुरु तेनू रोज चेते करांदे। दोवें वक्त केड़ी गल के साचे साहेबा क्या नहीं घर तेरे, घर तां तेरे सब कुछ है, जिस देहें सो पावे, पर दुख दी गल तेनू विश्वास नहीं है। गुरु ते एक गल कहिंदे कि तू सिर झुका के जिन्ना तेरे कोल दुनिया दा कार्ज हुंदा तू घट भी करें पर नाम जप तेरे मन नूं शांति मिल जाए। नाम तो बगैर सुख नहीं है। समा समाप्त हो गया, आ पंक्ति एक बार पढ़ लियो, क्योंकि जे नाम तो बगैर सुख नहीं फिर आपां नूं जपना चाहिए। सारे दो मिनट जपियो, चौंकड़ी मार लो, हथ जोड़ के कमर सीधी करके अपनी हाजरी लायो ते प्यार नाल कहो वाहे गुरु 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 सारे जपो वाहे गुरु 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 वाह वाह। सारे हाजरी लाओ गज के वाहे गुरु 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 वाहगुरु 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 वाहे वाहगुरु 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 वाह नाम बिना नाम बिना दुख पावे हर के नाम बिना नाम बिना नाम बिना दुख पावे हर के नाम बिना नाम बिना नाम दुख पावे हर के नाम बिना, नाम बिना, नाम बिना दुख हर के। भगत बिना सहसा ने चूके, भगत बिना सहसा ने चूके, भगत बिना सहसा ने चूके, भगत बिना गुरह भेद बतावे हर के नाम बिना, नाम बिना दुख पावे हर के नाम बिना, गुर एह भेद बतावे हर के बिना, नाम बिना दुख हर के नाम बिना। सतगुरु कृपा करन। सतगुरु कृपा करन तुहाडी सारयां दी हाजरी दरगाही प्रवान होवे। कल भी ते परसों भी दो दिन शामां दे दीवान हन, तो प्लीज प्लीज अपने दर्शन दिओ, हाजरियां भरियो, आप भी ते होरना नू भी प्रेर के परिवारां समेत पहुंचो, तां जो तुहाडी हाजरी करके साडी भी हाजरी गुरु चरणां विच लग सके, होर भी अपने प्यार वालियां नू प्यार नाल गुरु चरणां विच लियाउणा। क्योंकि जदों आपां होर दूए पासे दुनिया तुरदी तां उह कह दिंदे, कहिंदे जी कोई गल नहीं तूं चल तां सही, तेरी टिकट मैं ला दिंदा। तो धर्म वल दे पासे भी जदों आपां तुरना, किसे ना किसे नूं प्रेर के लियाउणा, फिर गुरु दीआं खुशियां मिलदीआं। जैसे सत मंदर कंचन के उसार दीने, तैसा पुन एक सिख को गुर शब्द सिखाएगा। गुरु दे शब्द नाल जोड़ना, किसे नूं चंगे पासे जोड़ना, सौ मंदर सोने दा दान करन दे बराबर। तो जिहड़ा बंदा बुरे पासे किसे नूं लाउंदा, उह फिर इन्ना पाप कमा लैंदा। इसलिए सब ने आप भी जुड़ना, कल सारे दर्शन दो, भुल चुक की खिमा बख्शनी, कोटान कोट शुक्र पिता गुरु ग्रंथ साहिब महाराज जी का अदब सहित आखो जी वाहिगुरु जी का खालसा वाहिगुरु जी की फतेह।
बहुत बहुत धन्यवाद भाई साहब भाई सरब सिंह जी लुधियाने वाले का। इस तरह इन्होंने जिस तरह कहा कि दो दिन इस तरह इन्होंने हाजिरी भरनी है, सो सर्वा संगत अगे बेनती है कि आप जी ने शाम नूं 6 बजे तो लै करके ऑनवर्ड्स जदों तक दीवान चलेगा इसे तरह हाजरियां भरन की कृपालता करनी जी। सो भाई साहब जी का बहुत बहुत धन्यवाद। सो आओ एक शब्द की हाजरी उपरंत आनंद साहब जी का पाठ भाई साहब भाई जगदेव सिंह जी हजूरी रगी गुरद्वारा साहब आप जी नूं सरवण करवाणगे, उपरंत समाप्ति की अरदास होवेगी अते महाराज जी आप जी के सुख आसन स्थानां वल चाले पाणगे। सर्वा संगत नूं बेनती है कि आप इसे तरह सजे रहना जी। वाहिगुरु जी का खालसा वाहिगुरु जी की फतेह।
वाहे ਡੰਡੋਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਛੋਡ ਉਪਾਵ ਏਕ ਟੇਕ ਰਾਖ